And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਯਾਰ ਨੈੱਟਫਲਿਕਸ ਵੀ ਮਹਿੰਗਾ ਕਰਾਤਾ, ਸਪੋਟੀਫਾਈ ਤੁਸੀਂ ਪਹਿਲਾਂ ਮਹਿੰਗਾ ਕਰਾਤਾ ਸੀ, ਕੀ ਕਰੇ ਬੰਦਾ?
ਮੈਂ ਜਾਵਾਂ ਜੀ,
ਨਹੀਂ ਐਂਟਰਟੇਨਮੈਂਟ ਦਾ ਕੀ ਕਰੇ ਬੰਦਾ ਫਿਰ?
ਐਂਟਰਟੇਨਮੈਂਟ ਕਨੈਕਟ ਐਫ ਐਮ ਸੁਣੋ।
ਹਾਂ ਇਹ ਤਾਂ ਗੱਲ ਠੀਕ ਆ, ਪਰ ਜਦੋਂ ਬੈਠੇ ਬੈਠੇ ਤਾਂ ਵੈਸੇ ਵੀ ਨਹੀਂ ਹੁਣ ਸਪੋਟੀਫਾਈ ਸੁਣ ਹੁੰਦਾ। ਪਰ ਯਾਰ ਕਮਾਲ ਹੈ, ਅੱਗੇ ਚੱਲ ਕੇ ਮੈਂ ਗੱਲ ਕਰਨੀ ਹੈ, ਇਹ ਜਿਹੜੀਆਂ ਸਬਸਕ੍ਰਿਪਸ਼ਨ ਸਰਵਿਸਿਜ਼ ਨੇ ਯਾਰ, ਇਹਨਾਂ ਦੇ ਖਰਚੇ ਬੜੇ ਵਧੀ ਜਾਂਦੇ ਆ।
ਯਾਰ ਨੈੱਟਫਲਿਕਸ ਵੈਸੇ ਹੀ ਬੜਾ ਮਹਿੰਗਾ ਹੋ ਗਿਆ ਸੀ, ਪਹਿਲਾਂ ਜਿਹੜਾ ਇਹਨਾਂ ਦਾ ਬੇਸਿਕ ਪਲਾਨ ਹੁੰਦਾ ਸੀ ਉਹਨਾਂ ਨੂੰ ਇਹਨਾਂ ਨੇ ਚੱਕ ਕੇ $15 ਤੋਂ ਉੱਪਰ ਕਰਤਾ ਸੀ
ਜੀ,
ਤੇ ਨਾਲ ਲੈ ਕੇ ਆਏ ਸੀ ਇੱਕ ਜਿਹੜਾ ਐਡਸ ਵਾਲਾ ਪਲਾਨ $5.99 ਲੱਗਿਆ ਕਿ ਆ ਚਲੋ ਸਾਡਾ ਸੋਚਿਆ ਇਹਨਾਂ ਨੇ, ਪਰ ਹੁਣ ਉਹਦੇ ਵਿੱਚ ਵੀ $2 ਦਾ ਇਜ਼ਾਫਾ ਕਰਕੇ $7.99 ਕਰ ਰਹੇ ਨੇ। ਸੋ ਪਿਛਲੀ ਵਾਰ ਵੀ ਨੈੱਟਫਲਿਕਸ ਨੇ ਹੀ ਕਿਹਾ ਸੀ ਜਦੋਂ ਇਹਨਾਂ ਨੇ ਆਪਣੇ ਸਬਸਕ੍ਰਿਪਸ਼ਨ ਪਲਾਨ ਦੇ ਪ੍ਰਾਈਸਿਸ ਵਧਾਏ ਕਿ ਜੀ ਅਸੀਂ ਪ੍ਰੋਡਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਹੇ ਹਾਂ, ਇਨਵੈਸਟ ਕਰ ਰਹੇ ਹਾਂ ਪੈਸੇ, ਉਹਦੇ ਨਾਲ ਕੰਟੈਂਟ ਬਹੁਤ ਜ਼ਿਆਦਾ ਨਵਾਂ ਲੈ ਕੇ ਆ ਰਹੇ ਹਾਂ। ਕੰਟੈਂਟ ਠੀਕ ਹੈ, ਬਹੁਤ ਸਾਰਾ ਆ ਵੀ ਰਿਹਾ, ਨੋ ਡਾਊਟ, ਪਰ ਆਰ ਦੀਜ ਸਰਵਿਸਿਜ ਈਵਨ ਵਰਥ ਇਟ? ਕਿਉਂਕਿ ਇਟਸ ਨੋਟ ਜਸਟ ਨੈੱਟਫਲਿਕਸ, ਕਿਉਂਕਿ ਜਾਂ ਤਾਂ ਹੋਵੇ ਨਾ ਵੀ ਨੈੱਟਫਲਿਕਸ ਦੇ ਵਿੱਚ ਸਭ ਕੁਝ ਹੀ ਚੱਲਦਾ, ਤੁਹਾਨੂੰ ਹੋਰ ਕੋਈ ਸਬਸਕ੍ਰਿਪਸ਼ਨ ਲੈਣ ਦੀ ਲੋੜ ਹੀ ਨਹੀਂ।
ਨੈੱਟਫਲਿਕਸ, ਸਪੋਟੀਫਾਈ, ਫਿਰ ਬੰਦਾ ਹੁਣ
ਐਮਾਜ਼ਾਨ
ਬਿਕੋਜ਼ ਆਫ ਆਨਲਾਈਨ ਸ਼ਾਪਿੰਗ ਤੇ ਹੋਰ ਵੀ ਕਈ ਚੀਜ਼ਾਂ ਦੀਆਂ ਸਬਸਕ੍ਰਿਪਸ਼ਨਾਂ
ਕੁਝ ਹੈ ਵਿਜੇ ਜੀ, ਜੇ ਕੋਈ ਨਿਊਜ਼ ਵਗੈਰਾ ਦੀਆਂ ਸਬਸਕ੍ਰਿਪਸ਼ਨ
ਉਹ ਲੈ, ਉਹ ਤਾਂ ਛੱਡੋ ਨਾ, ਉਹ ਤਾਂ ਆਪਾਂ ਲਾਈਨ ਆਫ ਵਰਕ ਦੇ ਹਿਸਾਬ ਨਾਲ ਬੰਦਾ ਸੋਚ ਲੈਂਦਾ ਵੀ ਚਲੋ ਸਾਡੇ ਕੰਮ ਦਾ ਹਿੱਸਾ ਉਹ।
ਪਰ ਬਹੁਤ ਸਾਰੇ ਲੋਕ ਵੈਸੇ ਐਪਲ ਦੀ, ਗੂਗਲ ਦੀ ਜਿਹੜੀ ਨਿਊਜ਼ ਵਾਲੀ ਜਿਹੜੀ ਸਰਵਿਸ ਹੈ ਐਪਲ ਨਿਊਜ਼, ਕਈ ਬਹੁਤ ਸਾਰੇ ਲੋਕ ਸਬਸਕ੍ਰਾਈਬ
ਕਰਦੇ ਉਹਨੂੰ।
ਸੋ ਆਲ ਦੀਜ਼ ਐਡ ਅਪ, ਤੇ ਇਹ ਜਦੋਂ ਫਿਰ ਮਹੀਨੇ ਦਾ ਤੁਸੀਂ, ਤੁਹਾਨੂੰ ਜੋ ਬਿੱਲ ਆਉਂਦਾ, ਚੱਕਰ ਇਹ ਹੈ ਕਿ ਉਹ ਕ੍ਰੈਡਿਟ ਕਾਰਡ ਤੇ ਆ ਜਾਂਦਾ $5.99 ਕੱਟਿਆ ਗਿਆ, $8.99 ਕੱਟਿਆ ਗਿਆ, ਉਹ ਤੁਹਾਨੂੰ ਬਹੁਤਾ ਚੁਭਦਾ ਨਹੀਂ। ਬਟ ਇਫ ਯੂ ਗੋ ਥਰੂ ਦਾ ਸਟੇਟਮੈਂਟਸ, ਜੋ ਕਿ ਨਿਊ ਈਅਰ ਤੇ ਬਹੁਤ ਸਾਰੇ ਲੋਕ ਕਰਿਆ ਵੀ ਕਰਦੇ ਨੇ
ਜੀ,
ਫਿਰ ਉਹ ਜਦੋਂ ਤੁਸੀਂ ਦੇਖਦੇ ਹੋ ਕਿ ਆਹ ਸਬਸਕ੍ਰਿਪਸ਼ਨ ਦੇ ਹੀ ਇੰਨੇ ਪੈਸੇ ਕੱਟੀ ਜਾਂਦੇ ਨੇ,
ਬਿਲਕੁਲ ਕੁੰਡੇ ਚ ਨੂੰ ਸੋਟੇ ਨੂੰ ਕਾਫੀ ਪੈਸੇ ਹੋ ਜਾਂਦੇ ਆ ਉਹ। ਅੱਛਾ ਇੱਦਾਂ ਵੀ ਨਹੀਂ ਹੈਗਾ ਵੀ ਨੈੱਟਫਲਿਕਸ ਨੂੰ ਪੈਸੇ ਨਹੀਂ ਬਣਦੇ ਪਏ, ਪਿਛਲੇ ਸਾਲ ਦਾ ਇਹਨਾਂ ਦਾ ਓਵਰਆਲ ਜਿਹੜਾ ਪ੍ਰੋਫਿਟ ਮਾਰਜਨ ਹੈ 2024 ਦਾ, ਦੈਟਸ 27%, ਤੇ ਕਈ ਵੱਡੇ ਇਵੈਂਟਸ ਜਿਹੜੇ ਵਾਸੂ ਜੀ ਪਿਛਲੇ ਸਾਲ ਹੋਏ, ਇੱਕ ਜਿਹੜੀ ਫਾਈਟ ਹੋਈ ਸੀ ਜੇਕ ਪਾਲ ਵਰਸਿਜ਼ ਮਾਈਕ ਟਾਇਸਨ, ਉਹਨੂੰ ਮਿਲੀਅਨਸ ਆਫ ਲੋਕਾਂ ਨੇ ਵਰਲਡ ਵਾਈਡ ਦੇਖਿਆ, ਫਿਰ ਜਿਹੜੇ NFL ਦੀਆਂ ਗੇਮਸ ਹੋਈਆਂ ਬੈਕ ਟੂ ਬੈਕ,
WWE ਵਿਜੇ ਜੀ,
WWE,
ਸੋ ਰੋ, ਸਮੈਕਡਾਊਨ, ਇਹਨਾਂ ਦੇ ਸਾਰੇ ਜਿਹੜੇ ਪੇ ਪਰ ਵਿਊ ਇਵੈਂਟਸ ਨੇ, ਆਲ ਆਰ ਲਾਈਵ ਔਨ ਨੈੱਟਫਲਿਕਸ ਨਾਓ।
ਹੁਣ ਜਦੋਂ ਸਕੁਇਡ ਗੇਮ ਵਾਪਸ ਆਇਆ, ਉਹਦਾ ਅਗਲਾ ਸੀਜ਼ਨ ਆਇਆ ਐਟ ਦੀ ਐਂਡ ਆਫ 2024, ਉਹਦੇ ਕਰਕੇ ਵੀ ਸਬਸਕ੍ਰਾਈਬਰ ਵਧੇ ਨੇ। ਈਵਨ ਮਤ ਚੰਗੀ ਸਟਾਕ ਬੜਾ ਪੌਪ ਹੋਇਆ ਕੱਲ੍ਹ ਇਹਨਾਂ ਨੇ ਆਪਣੀ ਜਦੋਂ ਅਰਨਿੰਗਸ ਰਿਪੋਰਟ ਕੀਤੀਆਂ, ਜਦੋਂ ਨਾਲੇ ਦੱਸਿਆ ਵੀ ਫੀਸ ਵਧਾਉਣ ਲੱਗੇ ਆ, ਅਤੇ ਉਹਦੇ ਨਾਲ ਇਹ ਵੀ ਕਿਹਾ ਉਹਨਾਂ ਨੇ, ਕਹਿੰਦੇ $15 billion ਦਾ ਜਿਹੜਾ ਸਟਾਕ ਆ ਉਹ ਨੈੱਟਫਲਿਕਸ ਨੇ ਆਪਣਾ ਬਾਏਬੈਕ ਵੀ ਕਰਨਾ। ਸੋ ਜਦੋਂ ਵੀ ਕੋਈ ਕੰਪਨੀ ਆਪਣਾ ਸਟਾਕ ਵਾਪਸ ਖਰੀਦਣ ਦੀ ਗੱਲ ਕਰਦੀ ਆ, ਮਤਲਬ ਇਹ ਆ ਕਿ ਇੱਕ ਨੰਬਰ ਵਨ ਕਿ ਉਹਨਾਂ ਦੀ ਇਸ ਵੇਲੇ ਜਿਹੜੀ ਕੈਸ਼ ਪੋਜੀਸ਼ਨ ਆ ਉਹ ਚੰਗੀ ਆ, ਪੈਸੇ ਚੰਗੇ ਬਣਦੇ ਪਏ ਨੇ, ਐਂਡ ਫਿਊਚਰ ਦੇ ਵਿੱਚ ਕੰਪਨੀ ਦੀ ਗਰੋਥ ਨੂੰ ਲੈ ਕੇ ਆਪਟੀਮਿਜ਼ਮ ਹੋਰ ਵੀ ਜ਼ਿਆਦਾ ਹੈ।
ਐਂਡ ਜਿਹੜਾ ਈਵਨ ਇਹਨਾਂ ਦਾ ਰੀਜਨਲ ਕੰਟੈਂਟ ਵੀ ਹੈ, ਹਿੰਦੀ ਕੰਟੈਂਟ, ਉਹਦੇ ਵਿੱਚ ਜਿਹੜੀ ਨਵੀਂ ਸੀਰੀਜ਼ ਆਈ ਆ ਬਲੈਕ ਵਾਰੰਟ, ਉਹਦਾ ਬੜਾ ਜ਼ਿਕਰ ਹੋ ਰਿਹਾ ਕਿ ਸ਼ਸ਼ੀ ਕਪੂਰ ਦਾ ਪੋਤਾ, ਉਹ ਹੁਣ ਉਹਦੇ ਵਿੱਚ ਉਹਨੇ ਐਕਟਿੰਗ ਕੀਤੀ ਆ
ਜੀ,
ਤੇ ਉਹਦੀ ਕਾਫੀ ਤਾਰੀਫ ਹੋ ਰਹੀ ਹੈ। ਇਟਸ ਅ ਰੀਲੀ ਨਾਈਸਲੀ ਪ੍ਰੋਡਿਊਸਡ ਐਂਡ ਵੈਲ ਮੇਡ ਸੀਰੀਜ਼, ਸੋ ਇਦਾਂ ਦਾ ਕਾਫੀ ਕੰਟੈਂਟ ਆ ਜਿਹੜਾ ਨੈਟਫਲਿਕਸ ਤੇ ਆ ਵੀ ਰਿਹਾ, ਨੋ ਡਾਊਟ
ਕਹਾਣੀ ਫੇਰ ਘੁੰਮ ਕੇ ਉੱਥੇ,
ਹਾਂ ਕਿ ਇਜ਼ ਇਟ ਵਰਥ ਇਟ,
ਇਜ਼ ਇਟ ਵਰਥ ਇਟ। ਸਾਡੇ ਸੁਣਨ ਵਾਲੇ ਜ਼ਰੂਰ ਪਹਿਲਾਂ ਮੈਸੇਜ ਕਰਕੇ ਦੱਸਣ, ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਜ਼ਰੂਰ ਕਰਾਂਗੇ ਕਿ ਤੁਸੀਂ ਕਿਹੜੀਆਂ ਕਿਹੜੀਆਂ ਸਬਸਕ੍ਰਿਪਸ਼ਨ ਰੱਖੀਆਂ ਨੇ, ਐਂਡ ਵਿਦ ਦੀ ਇਨਕਰੀਜ਼ਿੰਗ ਅਮਾਊਂਟ ਆਫ ਦੀਜ਼ ਔਰ ਦ ਫੀਸ ਦੈਟ ਯੂ ਪੇ ਫੋਰ ਦੀਜ਼ ਸਰਵਿਸਿਜ਼, ਕਿ ਤੁਸੀਂ ਵੀ ਹੁਣ ਇਹ ਸੋਚਦੇ ਹੋ ਵੀ ਯਾਰ ਇਹਨਾਂ ਦਾ ਫਾਇਦਾ ਵੀ ਹੈ ਕੋਈ ਕਿ ਨਹੀਂ।
ਵਿਜੇ ਜੀ ਸਬਸਕ੍ਰਿਪਸ਼ਨ ਬਾਰੇ ਆਪਾਂ ਗੱਲ ਕਰਦੇ ਸੀ, ਮਲਟੀਪਲ ਮੈਸੇਜਸ ਆਏ ਨੇ ਕਿ IPTV ਲਵਾ ਲਓ, ਕਹਿੰਦੇ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਦੈਟਸ ਇਲੀਗਲ, ਬਟ ਇਟਸ ਐਨ ਓਪਨ ਸੀਕ੍ਰੇਟ ਕਿ ਬਹੁਤ ਲੋਕਾਂ ਨੇ IPTV ਲਵਾਇਆ ਵੀ ਹੋਇਆ, ਸਬਸਕ੍ਰਿਪਸ਼ਨ ਲਈ ਹੋਈ ਉਹਦੀ। ਮੈਸੇਜ ਇੱਕ ਆਇਆ ਅੰਮ੍ਰਿਤ ਪੰਨੂ ਜੀ ਦਾ, ਉਹਨਾਂ ਨੇ ਲਿਖਿਆ ਕਹਿੰਦੇ ਕੱਲਾ IPTV ਲਵਾ ਲਓ, ਜਦੋਂ ਮੈਂ ਦੂਰੋਂ ਪੜਿਆ ਫੋਨ ਮੇਰੇ ਸਾਹਮਣੇ ਪਿਆ, ਮੈਨੂੰ ਲੱਗਿਆ ਵੀ ਲਿਖਿਆ ਕਾਲੀਆ IPTV ਲਵਾ ਲਓ, ਕਾਲੀਆ ਯਾਰ ਇੱਕ IPTV ਆ ਗਿਆ ਨਾ, ਤੇ ਨਾ ਰੈਡ ਕੇਅਰਫੁਲੀ ਉਹ ਲਿਖਿਆ ਕੱਲਾ KALLA
ਜੀ ਜੀ,
ਆਈ ਮੈਂ ਆਪਣੇ ਨੂੰ ਲਾ ਲਿਆ,
ਹੋ ਜਾਂਦਾ ਇੱਦਾਂ ਕਈ ਵਾਰੀ,
LLC ਮੈਨੂੰ ਲੱਗਿਆ LI ਆ
ਜੀ ਜੀ ਜੀ, ਕੋਈ ਗੱਲ ਨਹੀਂ, ਬਸ ਹੋ ਜਾਂਦਾ ਇੱਦਾਂ,
ਠੀਕ ਹੈ ਜੀ।
ਅੱਛਾ ਐਂ ਕਰੀਏ ਯਾਰ, ਜਿਹੜੀ ਗੱਲ ਡੋਨਲਡ ਟਰੰਪ ਕਰ ਰਹੇ ਨੇ, ਹੁਣ ਇਹ ਸਾਰੇ ਇਹ ਕਹਿੰਦੇ ਪਏ ਆ ਵੀ ਯਾਰ ਇੱਦਾਂ
ਤੇਰਾ ਕਿਆ ਹੋਊਗਾ ਕਾਲੀਆ,
ਅਸਲ ਤਾਂ ਡੋਨਲਡ ਟਰੰਪ ਕਹਿ ਰਹੇ ਨੇ, ਹੈ ਨਾ। ਉਹਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਿੰਤਾ ਬਣੀ ਹੋਈ ਹੈ, ਕਿਉਂਕਿ ਡੋਨਲਡ ਟਰੰਪ ਨੇ ਦੇਖੋ ਪਹਿਲਾਂ ਆਪਣੇ ਇਨੋਗਰਲ ਐਡਰੈਸ ਦੇ ਵਿੱਚ ਕੈਨੇਡਾ ਉੱਪਰ ਟੈਰਿਫ ਲਗਾਉਣ ਦਾ ਜ਼ਿਕਰ ਕੋਈ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਉਹ ਧਮਕੀਆਂ ਦਿੰਦੇ ਆਏ ਸੀ, ਫਿਰ ਬਾਅਦ ਦੇ ਵਿੱਚ ਪਰਸੋਂ ਸ਼ਾਮੀ ਉਹਨਾਂ ਨੇ ਇੱਕ ਸਰਸਰੀ ਤੌਰ 'ਤੇ ਗੱਲ ਕਹਿ ਤਾਂ ਵੀ ਸ਼ਾਇਦ ਦੇਖਦੇ ਹਾਂ 1 ਫਰਵਰੀ ਨੂੰ 25% ਟੈਰਿਫ ਕੈਨੇਡਾ ਅਤੇ ਮੈਕਸੀਕੋ 'ਤੇ ਲਾ ਦਿਆਂਗੇ, ਵੀ 1 ਫਰਵਰੀ ਸੋਚਦਾ ਮੈਂ, ਦੇਖ ਲੈਂਦੇ ਹਾਂ। ਉਹ ਤੋਂ ਬਾਅਦ ਦੁਬਾਰਾ ਤੋਂ ਦੇਖੋ ਥੋੜ੍ਹੀ ਹਲਚਲ ਜਿਹੀ ਹੋ ਗਈ ਹੈ ਵੀ ਹੁਣ ਕਰਨਾ ਤਾਂ ਕਰਨਾ ਕੀ ਹੈ ਇਸ ਸਿਚੁਏਸ਼ਨ ਨਾਲ, ਕਿਵੇਂ ਨਜਿੱਠਿਆ ਜਾਵੇ, ਕਿਉਂਕਿ ਅਨਸਰਟਨਟੀ ਕਾਫੀ ਬਣ ਗਈ ਆ। ਫੈਡਰਲ ਪੱਧਰ 'ਤੇ ਜਿਹੜੀ ਮੀਟਿੰਗ ਹੋਈ ਕੱਲ੍ਹ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਵੇਰੇ ਹੀ ਇਹ ਬਿਆਨ ਦੇ ਦਿੱਤਾ ਸੀ ਕਿ ਜੇ ਉਹ ਡਾਲਰ ਫੋਰ ਡਾਲਰ ਟੈਰਿਫ ਦੇ ਹੱਕ ਵਿੱਚ ਹੋਣਗੇ, ਵੱਖੋ ਵੱਖਰੀਆਂ ਜਿਹੜੀਆਂ ਸਟ੍ਰੈਟਜੀਜ਼ ਕਿਹੜੀਆਂ ਕਿਹੜੀਆਂ ਸਰਕਾਰਾਂ ਵੱਲੋਂ ਘੜੀਆਂ ਜਾ ਰਹੀਆਂ ਨੇ ਇੱਥੇ ਕੈਨੇਡਾ ਦੇ ਵਿੱਚ, ਉਸ ਬਾਰੇ ਗੱਲ ਹੋ ਰਹੀ ਆ। ਡੈਨੀਅਲ ਸਮਿਥ ਦਾ ਇੱਕ ਵੱਖਰਾ ਸੁਰ ਉਹਨਾਂ ਉਹਦੇ ਬਾਰੇ ਗੱਲ ਹੋ ਰਹੀ ਆ ਕਿ ਡੈਨੀਅਲ ਸਮਿਥ ਦਾ ਕਹਿਣਾ ਕਿ ਸਾਨੂੰ ਰਿਟੈਲੀਏਸ਼ਨ ਦੇ ਵਿੱਚ ਨਹੀਂ ਪੈਣਾ ਚਾਹੀਦਾ, ਵੀ ਉਹਦੇ ਨਾਲ ਅਸੀਂ ਆਪਣਾ ਖਰਾਬਾ ਕਰਾ ਲਾਂਗੇ। ਬਸ ਜੀ, ਕੱਲ੍ਹ ਆਪਣੇ BC ਦੇ ਪ੍ਰੀਮੀਅਰ ਡੇਵਿਡ ਡੀਵੀ ਨੇ ਵੀ ਇੱਕ ਵਾਰ ਮੁੜ ਇਸ ਵਿਸ਼ੇ 'ਤੇ ਗੱਲ ਕੀਤੀ ਆ। ਉਹਨਾਂ ਨੇ 3-part ਪਲਾਨ ਟੂ ਡੀਲ ਵਿਦ ਦ ਟੈਰਿਫ ਥਰੈਟ ਉਹ ਸਾਂਝਾ ਕੀਤਾ। ਗੱਲਾਂ ਦੇਖੋ ਇਹਦੇ ਵਿੱਚ ਕੋਈ ਵੈਸੇ ਬਹੁਤੀਆਂ ਨਵੀਆਂ ਹੈਗੀਆਂ ਨਹੀਂ, ਜਿਹੜੇ 3 ਉਹਨਾਂ ਨੇ ਗੱਲਾਂ ਆਖੀਆਂ, ਕਹਿੰਦੇ ਅਸੀਂ ਕਾਊਂਟਰ ਟੈਰਿਫ ਲਗਾ ਸਕਦੇ ਹਾਂ ਜਿਹੜੀਆਂ, ਜਿਹੜਾ ਅਮਰੀਕਾ ਤੋਂ ਕੈਨੇਡਾ ਅਸੀਂ ਸਮਾਨ ਲੈ ਕੇ ਆਉਂਦੇ ਹਾਂ, ਜਿਹੜਾ ਰਿਪਬਲਿਕਨ ਸਟੇਟਸ ਤੋਂ ਆਉਂਦਾ, ਜਿਹੜੀਆਂ ਸਟੇਟਸ ਦੇ ਵਿੱਚ ਰਿਪਬਲਿਕਨ ਹੋਲਡ ਆ, ਜਿਹੜਾ ਉੱਥੋਂ ਆਉਂਦਾ ਸਮਾਨ ਅਸੀਂ ਉੱਥੇ ਟੈਰਿਫ ਲਾ ਦਿੰਦੇ ਹਾਂ, ਵੀ ਉਹਦਾ ਮਕਸਦ ਇਹ ਹੋਏਗਾ ਕਿ ਉੱਥੋਂ ਰਿਪਬਲਿਕਨ ਪਾਰਟੀ ਦੇ ਜਿਹੜੇ ਮੈਂਬਰ ਨੇ ਉਹ ਟਰੰਪ ਦੇ ਸਰਕਲ ਦੇ ਵਿੱਚ ਨੇ, ਟਰੰਪ ਦੇ ਨੇੜੇ ਨੇ, ਉਹ ਫਿਰ ਟਰੰਪ 'ਤੇ ਦਬਾਅ ਪਾਉਣਗੇ ਵੀ ਦੇਖੋ ਜੀ ਤੁਹਾਡੇ ਕੈਨੇਡਾ 'ਤੇ ਟੈਰਿਫ ਲਗਾਉਣ ਕਰਕੇ ਕੈਨੇਡਾ ਨੇ ਸਾਡੀ ਸਟੇਟ ਤੋਂ ਜਾਂਦੇ ਸਮਾਨ 'ਤੇ ਟੈਰਿਫ ਲਾ ਤਾ, ਅਤੇ ਉਹਦੇ ਕਰਕੇ ਸਾਡਾ ਬਿਜ਼ਨਸ, ਸਾਡੇ ਕੰਸਟੀਚੁਐਂਟਸ ਦਾ ਬਿਜ਼ਨਸ ਇੰਪੈਕਟ ਹੁੰਦਾ ਪਿਆ, ਸਾਡੇ ਵੋਟਰ ਪ੍ਰਭਾਵਿਤ ਹੋ ਰਹੇ ਨੇ। ਵੀ ਇੱਕ ਤਾਂ ਉਹਨਾਂ ਨੇ ਇਹ ਗੱਲ ਆਖੀ ਆ, ਦੂਜਾ ਬਸ ਜੀ ਇੱਕ ਟਾਸਕ ਫੋਰਸ ਹੈ ਜਿਹੜੀ ਟ੍ਰੇਡ ਐਂਡ ਇਕਨੋਮਿਕ ਸਿਕਿਉਰਿਟੀ ਦੀ,
ਬੇਸਿਕਲੀ ਜਿਹੜੀ ਉਹ 3 ਨੁਕਾਤੀ ਯੋਜਨਾ, ਸੋ ਉਹਦੇ ਵਿੱਚ ਹੈ ਰਿਸਪੌਂਡ, ਸਟਰੈਂਥਨ, ਡਾਇਵਰਸੀਫਾਈ। ਸੋ ਰਿਸਪੌਂਡ ਹੈ, ਜੋ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਨੇ ਉਹ, ਉਹਨਾਂ ਨੇ ਕਿਹਾ ਕਿ ਰਿਸਪੌਂਡ ਦੇ ਤਹਿਤ ਵੀ ਜੋ ਅਸੀਂ ਰਿਟੈਲੀਟੋਰੀ ਟੈਰਿਫ ਵਗੈਰਾ ਲਗਾਉਣੀਆਂ ਨੇ ਫੈਡਰਲ ਸਰਕਾਰ ਦੇ ਨਾਲ ਤਾਲਮੇਲ ਬਿਠਾ ਕੇ, ਜੋ ਸਾਡਾ ਰਿਸਪੌਂਸ ਹੋਏਗਾ। ਸੋ ਪਹਿਲਾ ਸਟੈਪ ਹੈ ਰਿਸਪੌਂਡ, ਦੂਸਰਾ ਹੈ ਸਟਰੈਂਥਨ, ਉਹਦੇ ਜੋ ਕਹਿ ਰਹੇ ਨੇ ਕਿ ਜਿਹੜੇ ਸਾਡੇ ਲੋਕਲ ਬਿਜ਼ਨਸਿਸ ਨੇ BC ਦੇ, ਉਹਨਾਂ ਨੂੰ ਅਸੀਂ ਹੋਰ ਸਟਰੈਂਥਨ ਕਰੀਏ, ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰੀਏ। ਤੀਸਰਾ ਪੁਆਇੰਟ ਹੈ ਡਾਇਵਰਸੀਫਾਈ, ਕਿ ਅਸੀਂ ਆਪਣੀ ਟ੍ਰੇਡ ਹੋਰ ਡਾਇਵਰਸੀਫਾਈ ਕਰੀਏ, ਨਵੇਂ ਨਵੇਂ ਪਾਰਟਨਰ ਲੱਭੀਏ, ਕਿ ਅਸੀਂ ਆਪਣਾ ਸਮਾਨ ਹੋਰਨਾਂ ਮੁਲਕਾਂ ਨੂੰ ਵੀ ਭੇਜਣਾ ਸ਼ੁਰੂ ਕਰੀਏ। ਅਤੇ ਨਾਲ ਉਹ ਇੱਕ ਗ੍ਰਾਫਿਕ ਬਣਾ ਕੇ ਫਿਰ ਸਾਂਝਾ ਕੀਤਾ ਗਿਆ ਸਰਕਾਰ ਵੱਲੋਂ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਸਾਡੀ ਟ੍ਰੇਡ ਫਿਰ ਵੀ ਰੈਲੇਟਿਵਲੀ ਇਜ਼ ਮੋਰ ਡਾਇਵਰਸੀਫਾਈਡ, ਕਿ ਅਸੀਂ ਆਪਣਾ ਜਿਹੜਾ ਐਕਸਪੋਰਟਸ ਹੈਗੀਆਂ ਨੇ ਉਹਦਾ ਤਕਰੀਬਨ 54% ਹੀ ਅਮਰੀਕਾ ਨੂੰ ਐਕਸਪੋਰਟ ਕਰਦੇ ਹਾਂ।
54 ਇਜ਼ ਸਟਿਲ, ਪਰ ਬਾਕੀ
ਰੈਲੇਟਿਵਲੀ, ਬਾਕੀ ਸੂਬੇ ਜਿਹੜੇ ਨੇ ਉਹ ਤਕਰੀਬਨ 75% ਆਪਣਾ ਸਮਾਨ ਅਮਰੀਕਾ ਨੂੰ ਭੇਜਦੇ ਨੇ। ਸੋ ਅਮਰੀਕਾ ਉੱਤੇ ਰਿਲਾਇੰਟ ਨੇ, ਅਤੇ ਇੱਥੇ ਆਪਣੀ 54% ਆ, ਬਾਕੀ ਕਿਉਂਕਿ ਸਾਨੂੰ ਪੋਰਟ ਲੱਗਦਾ ਅਤੇ ਅਸੀਂ ਏਸ਼ੀਆਈ ਮੁਲਕਾਂ ਨੂੰ ਵੀ ਕਾਫੀ ਸਮਾਨ ਐਕਸਪੋਰਟ ਕਰਦੇ
ਹਾਂ।
ਸੋ ਅਸੀਂ ਇਹਨੂੰ ਹੋਰ ਡਾਇਵਰਸੀਫਾਈ ਕਰੀਏ। ਸੋ ਇਹ 3 ਨੁਕਾਤੀ ਯੋਜਨਾ, ਅਤੇ ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਕਿਹੜੇ ਕਦਮ ਚੁੱਕ ਸਕਦੇ ਹੋ, ਤੁਸੀਂ ਇੱਕ ਵਾਰੀ ਮੈਂਸ਼ਨ ਕੀਤਾ ਸੀ BC ਲਿਕਰ ਬਾਰੇ, ਅਮੈਰੀਕਨ ਲਿਕਰ ਬਾਰੇ, ਅਤੇ ਉਹ ਕੀ ਅਜੇ ਤੁਸੀਂ ਉਹਨੂੰ ਕੰਸਿਡਰ ਕਰੋਗੇ? ਸੋ DVDB ਨੇ ਕਿਹਾ ਕਿ ਕਹਿੰਦੇ ਹਾਂ ਵੀ ਜਿਹੜੀ ਅਮੈਰੀਕਨ ਲਿਕਰ ਹੈ ਅਸੀਂ BC ਲਿਕਰ ਸਟੋਰਸ ਦੇ ਵਿੱਚ ਉਹਨੂੰ ਵੇਚਦੇ ਹਾਂ, ਅਤੇ ਕਹਿੰਦੇ ਅਸੀਂ ਉਹ 'ਤੇ ਰੋਕ ਲਗਾ ਸਕਦੇ ਹਾਂ। ਫਿਰ ਪੁੱਛਿਆ ਗਿਆ ਐਜ਼ ਅ ਫੋਲੋ ਅਪ ਕਿ ਤੁਸੀਂ 2 ਗੱਲਾਂ ਹੋਰ ਵੀ ਕੀਤੀਆਂ ਸੀ, ਇੱਕ ਤਾਂ ਕਿ ਜਿਹੜੀਆਂ ਅਮਰੀਕੀ ਕੰਪਨੀਆਂ ਨੇ ਉਹਨਾਂ ਨੂੰ ਕੰਟਰੈਕਟਸ ਦਿੱਤੇ ਜਾਂਦੇ ਨੇ ਸਰਕਾਰੀ, ਵੀ ਉਹਨਾਂ ਦੇ ਉੱਤੇ ਕੋਈ ਰੋਕ ਲਗਾਓਗੇ? ਕਹਿੰਦੇ ਯੈਸ, ਦੈਟਸ ਔਨ ਟੇਬਲ। ਫਿਰ ਤੀਸਰੀ ਗੱਲ ਜਿਹੜੀ ਤੁਸੀਂ ਕੀਤੀ ਸੀ ਕਿ ਜਿਹੜੇ ਟਰੱਕ ਇੱਥੇ ਸਾਡੇ ਸੂਬੇ 'ਚੋਂ ਲੰਘ ਕੇ ਅਲਾਸਕਾ ਜਾਂਦੇ ਨੇ ਅਮਰੀਕਾ ਵਾਲੇ ਸਪਲਾਈਜ਼ ਲੈ ਕੇ, ਉਹਨਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ, ਕੋਈ ਟੈਰਿਫ ਲਗਾਓਗੇ? ਕਹਿੰਦੇ ਯੈਸ, ਦੈਟਸ ਆਲਸੋ ਔਨ ਟੇਬਲ। ਸੋ ਬੇਸਿਕਲੀ DVDB ਨੇ ਇਹ ਕਿਹਾ ਕਿ ਆਲ ਆਪਸ਼ਨਸ ਆਰ ਔਨ ਦਾ ਟੇਬਲ।
ਸੋ ਜਿਹੜੇ ਹੁਣ ਕੋਈ ਟਰੱਕ, ਤੁਸੀਂ ਸੋਚੋ, ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਜੇ ਬ੍ਰਿਟਿਸ਼ ਕੋਲੰਬੀਆ ਇਹ ਫੈਸਲਾ ਲੈਂਦਾ ਕਿ ਜਿਹੜੇ ਅਮਰੀਕਾ ਤੋਂ ਟਰੱਕ BC 'ਚੋਂ ਲੰਘ ਕੇ ਅੱਗੇ ਅਲਾਸਕਾ ਸਮਾਨ ਲੈ ਕੇ ਜਾਂਦੇ ਨੇ, ਵੀ ਜੇ ਅਸੀਂ ਉਹਨਾਂ 'ਤੇ ਕੋਈ ਟੈਕਸ ਲਗਾਉਣਾ ਵੀ ਤੁਸੀਂ BC 'ਚੋਂ ਲੰਘ ਰਹੇ ਹੋ, ਵਾਸੂ ਜੀ ਜੇ ਇਸ ਗੱਲ ਦਾ ਰਿਟੈਲੀਏਸ਼ਨ ਸ਼ੁਰੂ ਹੋ ਗਈ ਤਾਂ ਕੈਨੇਡੀਅਨ ਟਰੱਕਰਸ ਕਿੰਨੇ ਇੱਧਰੋਂ BC ਤੋਂ ਅਮਰੀਕਾ ਦਾ ਬਾਰਡਰ ਕ੍ਰੋਸ ਕਰਕੇ ਐਲਬਰਟਾ ਵਾਲੇ ਪਾਸਿਓਂ, ਉਹ ਫਿਰ ਜਦੋਂ ਟੋਰੋਂਟੋ ਜਾਣਾ ਹੁੰਦਾ ਉਹ ਕੈਨੇਡਾ ਦੇ ਵਿੱਚ ਹਾਈਵੇ ਲੈ ਕੇ ਨਹੀਂ ਜਾਂਦੇ, ਉਹ ਅਮਰੀਕਾ ਵਾਲੇ ਪਾਸਿਓਂ ਜਾਂਦੇ ਨੇ ਕਿਉਂਕਿ ਉੱਥੇ ਇਨਫਰਾਸਟ੍ਰਕਚਰ ਬੈਟਰ ਹੈ। ਸੋ ਉਹਦਾ ਇੱਕ ਉੱਧਰਲੇ ਪਾਸਿਓਂ ਸਮੱਸਿਆ ਹੋਏਗੀ। ਅੱਛਾ, ਦੂਜੀ ਗੱਲ ਦੇਖੋ ਇਹ ਹੈ, ਇੱਕ ਕੱਲ੍ਹ ਜਿਹੜੀ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਹੈ ਨਾ DVDB ਨੇ, ਉਹਨੇ ਕਿਹਾ ਵੀ ਅਸੀਂ ਉਹਨਾਂ ਮੁਲਕਾਂ ਦੇ ਨਾਲ ਖਾਸ ਤੌਰ 'ਤੇ ਟ੍ਰੇਡ ਰਿਲੇਸ਼ਨਸ ਬਣਾ ਸਕਦੇ ਹਾਂ ਜਿਹੜਿਆਂ ਮੁਲਕਾਂ ਨੂੰ ਡੋਨਲਡ ਟਰੰਪ, ਕਿਉਂਕਿ ਦੂਜਿਆਂ ਨੂੰ ਵੀ ਤਾਂ ਇਹ ਟੈਰਿਫ ਦੀ ਧਮਕੀਆਂ ਦੇ ਰਹੇ ਨੇ ਨਾ, ਉਹਦੇ ਵਿੱਚ ਹੁਣ ਮੈਕਸੀਕੋ ਵੀ ਆਉਂਦਾ, ਉਹਦੇ ਵਿੱਚ ਚਾਈਨਾ ਵੀ ਆਉਂਦਾ, ਵਾਸੂ ਜੀ ਉਹਦੇ ਵਿੱਚ ਤਾਂ ਬ੍ਰਿਕਸ ਵਾਲੀ ਸਾਰੀ ਕੰਟਰੀਜ਼ ਆਉਂਦੀਆਂ ਨੇ। ਬ੍ਰਿਕਸ ਦੇ ਉੱਪਰ ਤਾਂ ਡੋਨਲਡ ਟਰੰਪ ਨੇ ਕੱਲ੍ਹ ਇੱਕ ਵਾਰ ਫੇਰ ਗੱਲ ਦੁਹਰਾ ਦਿੱਤੀ ਆ ਵੀ 100% ਟੈਰਿਫ ਲਗਾਉਣਾ ਜਿਹੜੇ ਬ੍ਰਿਕਸ ਪਲੱਸ ਵਾਲੇ ਨੇਸ਼ਨਸ ਨੇ। ਸੋ ਉੱਧਰਲੇ ਪਾਸੇ ਨੂੰ ਡਾਇਵਰਸੀਫਿਕੇਸ਼ਨ, ਪਰ ਇਹ ਇੰਨਾ ਸੌਖਾ ਕੰਮ ਵੀ ਨਹੀਂ ਹੈਗਾ, ਇਟਸ ਗੋਇੰਗ ਟੂ ਟੇਕ ਟਾਈਮ, ਓਵਰਨਾਈਟ ਨਹੀਂ ਹੁੰਦੀਆਂ ਚੀਜ਼ਾਂ। ਦੂਜੀ ਗੱਲ ਨਾ, ਜਿਹੜੀ ਇਹ ਸਾਰੇ ਟੈਰਿਫ ਦੇ ਸੰਦਰਭ ਦੇ ਵਿੱਚ ਬੈਕਗਰਾਊਂਡ ਦੇ ਵਿੱਚ ਚੱਲਦੀ ਪਈ ਆ, ਕਿ ਜਿਹੜਾ ਸਾਡਾ ਈਸਟ ਵੈਸਟ ਵਾਲਾ ਟ੍ਰੇਡ ਆ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਸਮਾਨ ਭੇਜਣਾ, ਉਹਦੇ ਵਿੱਚ ਵੀ ਬਹੁਤ ਸਾਰੇ ਰੋਡ ਬਲੋਕਸ ਨੇ। ਹੁਣ ਕਈ ਚੀਜ਼ਾਂ ਇਹੋ ਜਿਹੀਆਂ ਨੇ ਕੈਨੇਡਾ ਦੇ ਵਿੱਚ ਪ੍ਰੋਡਿਊਸ ਹੁੰਦੀਆਂ, ਉਹ ਇੱਕ ਦੂਜੇ ਸੂਬੇ ਤੋਂ ਦੂਜੇ ਸੂਬੇ 'ਚ ਨਹੀਂ ਉੱਨੀ ਵਿਕਦੀ ਜਿੰਨੀ ਕੈਨੇਡਾ ਤੋਂ ਅਮਰੀਕਾ 'ਚ ਵਿਕਦੀ ਆ। ਸੋ ਜਿਹੜੀ ਉਹ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਖਤਮ ਕਰਨ ਦੀ ਵੀ ਆ, ਉਹਨਾਂ ਨੂੰ ਵੀ ਕਹਿ ਲਓ ਕਿ ਰਿੰਕਲ ਆਊਟ ਕਰਨ ਦੀ ਗੱਲ ਹੈ। ਹੁਣ ਉਹ ਕਿਤੇ ਕਿਤੇ ਵੀ ਇਸ ਕੰਟੈਕਸਟ ਦੇ ਵਿੱਚ ਹੁਣ ਚੱਲਣੀ ਸ਼ੁਰੂ ਦੁਬਾਰਾ ਤੋਂ ਹੋ ਗਈ ਆ।
ਡਗ ਫੋਰਡ ਨੇ ਵੀ ਇਹਦੇ ਬਾਰੇ ਕਈ
ਗੱਲ ਕੀਤੀ। ਜੀ ਜੀ ਜੀ।
ਸੋ ਕੱਲ ਜਿਹੜੇ ਆਪੋਜੀਸ਼ਨ ਲੀਡਰ ਨੇ ਬੀਸੀ ਵਿੱਚ ਜੌਨ ਰਸਟੈਡ, ਉਹਨਾਂ ਦਾ ਵੀ ਰਿਐਕਸ਼ਨ ਆਇਆ ਤੇ ਉਹ ਸਹਿਮਤ ਨਹੀਂ ਹੈਗੇ ਡੇਵੀ ਡੀਬੀ ਦੀ ਇਸ ਅਪਰੋਚ ਦੇ ਨਾਲ। ਉਹਨਾਂ ਦਾ ਕਹਿਣਾ ਕਿ ਡੇਵੀ ਡੀਬੀ ਡੋਨਲਡ ਟਰੰਪ ਨੂੰ ਵਿਲੀਫਾਈ ਕਰਨ ਦੇ ਉੱਤੇ, ਉਹਨਾਂ ਨੂੰ ਵਿਲੇਨਾਈਜ਼ ਕਰਨ ਦੇ ਉੱਤੇ ਜ਼ਿਆਦਾ ਜ਼ੋਰ ਲਗਾ ਰਹੇ ਨੇ ਕਿ ਕਹਿੰਦੇ ਉਹ ਇਹਦੇ ਨਾਲ ਜਿਹੜੇ ਬ੍ਰਿਟਿਸ਼ ਕੋਲੰਬੀਅਨ ਬਿਜ਼ਨਸਿਸ ਨੇ, ਬ੍ਰਿਟਿਸ਼ ਕੋਲੰਬੀਅਨ ਵਰਕਰਸ ਨੇ, ਉਹਨਾਂ ਦਾ ਹੀ ਨੁਕਸਾਨ ਹੋਏਗਾ ਜੇ ਅਸੀਂ ਅਮਰੀਕਾ ਦੇ ਨਾਲ ਆਡਾ ਲੈਂਦੇ ਹਾਂ। ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਟੈਰਿਫਸ ਨੂੰ, ਸੋ ਆਪੋਜੀਸ਼ਨ ਵਿੱਚ ਰਹਿ ਕੇ ਗੱਲ ਕਰਨੀ ਸੌਖੀ ਹੈ ਕਿ ਸਾਨੂੰ ਟੈਰਿਫਸ ਨੂੰ ਟਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹਨੂੰ ਹੋਰ ਅਸੀਂ ਹੈਡਜ਼ੋਨ ਨਾ ਲਈਏ। ਵਿਜੇ ਜੀ, ਇੰਟਰਸਟਿੰਗਲੀ ਕੱਲ੍ਹ ਪੀਅਰ ਪੋਲੀਐਵ ਨੇ ਵੀ ਆਪਣਾ ਜਿਹੜਾ ਸਟੈਂਡ ਆ ਰਿਟੈਲੀਏਸ਼ਨ ਬਾਰੇ ਉਹ ਪਹਿਲੀ ਵਾਰੀ ਕਿਸਮ ਨਾਲ ਸਪਸ਼ਟ ਕੀਤਾ ਤੇ ਉਹ ਵੀ ਹੁਣ ਕਹਿ ਰਹੇ ਨੇ ਵੀ ਰਿਟੈਲੀਏਸ਼ਨ ਦੇ ਉਹ ਹੱਕ ਵਿੱਚ ਨੇ ਇੱਕ ਤਰੀਕੇ ਨਾਲ। ਸੋ ਪੀਅਰ ਪੋਲੀਐਵ ਨੇ ਇਹ ਗੱਲ ਕੀਤੀ, ਪਰ ਉਹਦੇ ਜਵਾਬ ਵਿੱਚ ਇੰਟਰਸਟਿੰਗਲੀ, ਸੋ ਜਿਹੜੀ ਡਾਇਵਰਸੀਫਿਕੇਸ਼ਨ ਦੀ ਗੱਲ ਆ ਜੋ ਕਿੰਗ ਡੇਵਿਡ ਈਬੀ ਵੀ ਕਰ ਰਹੇ ਨੇ, ਜੋਨਥਨ ਵਿਲਕਿਨਸਨ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਫੈਡਰਲ, ਉਹਨਾਂ ਦਾ ਕਹਿਣਾ ਵੀ ਜਿਹੜਾ ਵੀ ਕੋਈ ਵਿਅਕਤੀ ਤੁਹਾਨੂੰ ਇਹ ਕਹਿ ਰਿਹਾ ਕਿ ਅਮਰੀਕਾ ਦੇ ਨਾਲ ਅਸੀਂ ਆਪਣੀ, ਸੋ ਜਿਹੜੀ ਡੈਨੀਅਲ ਸਮਿਥ ਗੱਲ ਕਰਦੇ ਨੇ ਤੇ ਡੋਨਲਡ ਟਰੰਪ ਵੀ, ਸੋਰੀ ਡਗ ਫੋਰਡ ਵੀ ਕਰਦੇ ਨੇ, ਹੁਣ ਡੇਵਿਡ ਈਬੀ ਕਰ ਰਹੇ ਨੇ ਡਾਇਵਰਸੀਫਿਕੇਸ਼ਨ ਦੀ, ਕਿ ਜਿਹੜਾ ਵੀ ਕੋਈ ਵਿਅਕਤੀ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਅਮਰੀਕਾ ਦੇ ਨਾਲ ਡੀਲ ਕਰਨਾ ਵੀ ਜਿਹੜਾ ਇੱਕ ਸ਼ਾਰਟ ਟਰਮ ਉਹਦਾ ਸੋਲਿਊਸ਼ਨ ਇਹ ਹੋ ਸਕਦਾ ਕਿ ਅਸੀਂ ਆਪਣੀ ਟ੍ਰੇਡ ਡਾਇਵਰਸੀਫਾਈ ਕਰ ਲਈਏ, ਅਸੀਂ ਆਪਣਾ ਕੱਚਾ ਤੇਲ ਹੋਰਨਾਂ ਮੁਲਕਾਂ ਨੂੰ ਭੇਜਣਾ ਸ਼ੁਰੂ ਕਰ ਦਈਏ, ਕਹਿੰਦੇ ਇਹ ਨਾ ਭੁੱਲੋ ਵੀ ਡੋਨਲਡ ਟਰੰਪ 4 ਸਾਲਾਂ ਵਾਸਤੇ ਨੇ ਤੇ ਜੇ ਕੋਈ ਨਵੀਂ ਪਾਈਪਲਾਈਨ ਵਿਛਾਉਣੀ ਹੈ
ਕਿੰਨੇ
ਸਾਲ ਲੱਗਦੇ ਨੇ। ਸੋ ਉਹ ਇੱਦਾਂ ਕਹਿ ਕੇ ਹੁਣ, ਪਰ ਉਹਦੇ ਵਿੱਚ ਵਿਜੇ ਜੀ ਫਿਰ ਕ੍ਰਿਟਿਸਿਜ਼ਮ ਇਹ ਬਣਦਾ ਵੀ ਤੁਹਾਡੀ ਸਰਕਾਰ ਤਾਂ 4 ਸਾਲ ਨਹੀਂ ਸੀ, ਤੁਹਾਡੀ ਸਰਕਾਰ ਤਾਂ 2015 ਤੋਂ ਹੈ, ਜਿਹੜੇ ਕੋਈ ਪ੍ਰੋਜੈਕਟ ਚੱਲਦੇ ਵੀ ਸੀ ਉਹ ਵੀ ਤੁਸੀਂ ਕੈਂਸਲ ਕਰਾਤੇ, ਨਵਾਂ ਕੋਈ ਪ੍ਰੋਜੈਕਟ ਤੁਸੀਂ ਬਣਨ ਨਹੀਂ ਦਿੱਤਾ, ਪਾਸ ਕੀਤਾ ਨਹੀਂ, ਤੇ ਇੱਕ ਜਿਹੜੀ ਪਾਈਪਲਾਈਨ ਸੀ ਕਿੰਡਰ ਮਾਰਗਨ ਵਾਲੀ ਟਰਾਂਸਮਾਊਂਟਨ ਪਾਈਪਲਾਈਨ ਐਕਸਪੈਂਸ਼ਨ, ਉਹ ਤੁਸੀਂ ਖਰੀਦ ਕੇ ਬੈਠ ਗਏ। ਸੋ ਕੋਈ ਵੀ ਤੁਸੀਂ ਬਿਜ਼ਨਸ ਨੂੰ ਸਪੋਰਟ ਨਹੀਂ ਕੀਤਾ, ਤੁਹਾਡੇ ਕੋਲ ਤਾਂ ਸਮਾਂ ਸੀ ਨਾ, 2015 ਤੋਂ ਲੈ ਕੇ ਹੁਣ ਤੱਕ ਤਾਂ 10 ਸਾਲ ਹੋ ਗਏ
ਜੀ। ਸੋ ਪਾਈਪਲਾਈਨ ਨਾਲ ਸੰਬੰਧਿਤ ਅੱਗੇ ਚੱਲ ਕੇ ਗੱਲ ਹੋਰ ਵੀ ਕਰਦੇ ਹਾਂ, ਕਿਉਂਕਿ ਦੇਖੋ ਹੁਣ ਓਵਰਆਲ ਜਿਹੜਾ ਮਾਹੌਲ ਇੱਕ ਬਣ ਗਿਆ ਨਾ ਇਨਵੈਸਟਮੈਂਟ ਨੂੰ ਲੈ ਕੇ, ਐਨਰਜੀ ਐਕਸਪਲੋਰੇਸ਼ਨ ਨੂੰ ਲੈ ਕੇ, ਕਾਰਬਨ ਟੈਕਸ ਤੇ ਇਨਵਾਇਰਮੈਂਟ ਨਾਲ ਸੰਬੰਧਿਤ ਜਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਸੀ, ਉਹ ਲੋਕ ਰਾਏ ਵੀ ਤੇ ਪੋਲੀਟੀਕਲ ਮਾਹੌਲ ਵੀ ਉਹਦੇ ਆਲੇ ਦੁਆਲੇ ਬਦਲਦਾ ਪਿਆ। ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਕੱਲ੍ਹ ਜਿਹੜੀਆਂ ਡੇਵਿਡ ਈਬੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਗੱਲਾਂ ਆਖੀਆਂ, ਇੱਕ ਚੀਜ਼ ਉਹ 'ਚ ਹੋਰ ਮੈਂਸ਼ਨ ਕਰ ਦਈਏ ਕਿ ਜੇ ਹੁਣ ਕਾਊਂਟਰ ਟੈਰਿਫਸ ਲੱਗਦੇ ਨੇ, ਡੇਵਿਡ ਈਬੀ ਨੇ ਕਿਹਾ ਵੀ ਜੇ ਸਾਨੂੰ ਰਿਟੈਲੀਏਟਰੀ ਟੈਰਿਫਸ ਲਗਾਉਣੇ ਹੀ ਪੈਂਦੇ ਨੇ, ਜੇ ਟਰੰਪ ਸੱਚੀ 1 ਫਰਵਰੀ ਨੂੰ 25% ਟੈਰਿਫ ਠੋਕ ਦਿੰਦੇ ਨੇ, ਤਾਂ ਫਿਰ ਜਿਹੜਾ ਟੈਰਿਫ ਕੈਨੇਡਾ ਦੀ ਸਰਕਾਰ ਨੇ ਲਗਾਉਣਾ ਉਹਦੇ ਨਾਲ ਕੀ ਹੋਏਗਾ ਕਿ ਕੈਨੇਡੀਅਨ ਸਰਕਾਰ ਨੂੰ ਆਮਦਨ ਹੋਣੀ ਆ। ਉਹਦੇ ਨਾਲ ਇਹ ਕੀਤਾ ਜਾਵੇ ਕਿ ਜਿਹੜੇ ਕੈਨੇਡੀਅਨ ਬਿਜ਼ਨਸਿਸ ਇੰਪੈਕਟ ਹੋਣਗੇ ਟਰੰਪ ਦੇ ਟੈਰਿਫਸ ਕਰਕੇ, ਉਹਨਾਂ ਨੂੰ ਫੈਡਰਲ ਸਰਕਾਰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਮੁਆਵਜ਼ਾ ਦੇਵੇ, ਉਹਨਾਂ ਨੂੰ ਕੋਈ ਸਪੋਰਟ ਪ੍ਰਦਾਨ ਕਰੇ। ਹੁਣ ਬਤੌਰ ਪ੍ਰੋਵਿੰਸ਼ੀਅਲ ਪ੍ਰੀਮੀਅਰ ਇਹ ਗੱਲ ਕਹਿਣੀ ਵੀ ਬੜੀ ਸੌਖੀ ਆ, ਕਹਿਣ ਨੂੰ ਵਧੀਆ ਲੱਗਦਾ, ਦੇਖੋ ਜੀ ਮੈਂ ਤਾਂ ਬਿਜ਼ਨਸਿਸ ਵਾਸਤੇ ਮੰਗ ਮੂਹਰੇ ਰੱਖ ਦਿੱਤੀ ਆ, ਪਰ ਇਸ ਵੇਲੇ ਸਥਿਤੀ ਇਹੋ ਜਿਹੀ ਆ ਪਿਛਲੇ ਸਾਲਾਂ ਦੇ ਵਿੱਚ ਕਿ ਭਾਵੇਂ ਉਹ ਫੈਡਰਲ ਸਰਕਾਰ ਹੋਵੇ ਜਾਂ ਸਾਡੀ ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੋਵੇ, ਬਸ ਜੀ ਇਹੋ ਜਿਹੇ ਵੱਡੇ ਵੱਡੇ ਡੈਫੀਸਿਟਸ ਨੇ ਕਿ ਆਪਣੇ ਕੋਲ ਜਿਹੜੀ ਸਮਰੱਥਾ ਹੈਗੀ ਆ ਕਿ ਔਖੇ ਸਮੇਂ ਦੇ ਵਿੱਚ ਆਪਾਂ ਪੈਸੇ ਬਚਾ ਕੇ ਕਿਉਂ ਰੱਖਦੇ ਹਾਂ, ਈਵਨ ਇੰਡੀਵਿਜੁਅਲ ਲੈਵਲ 'ਤੇ ਵੀ, ਕਿ ਜਦੋਂ ਕਿਤੇ ਕੋਈ ਔਖਾ ਸਮਾਂ ਆਵੇ ਤੁਹਾਡੇ ਕੋਲੋਂ ਫੰਡਸ ਅਵੇਲੇਬਲ ਹੋਣ, ਸੋ ਦੈਟ ਜਿਹੜਾ ਮੁਸ਼ਕਲ ਸਮਾਂ ਹੈ ਉਹਦੇ ਵਿੱਚ ਤੁਹਾਡੇ ਕੋਲ ਫਾਈਨੈਂਸ਼ੀਅਲ ਕੁਸ਼ਨ ਹੋਵੇ।
ਕੀਪਿੰਗ ਫਿਸਕਲ ਪਾਊਡਰ ਡਰਾਈ,
ਕੀਪਿੰਗ ਫਿਸਕਲ ਪਾਊਡਰ ਡਰਾਈ, ਜਿਹੜੀ ਗੱਲ ਕ੍ਰਿਸਟੀਆ ਫ੍ਰੀਲੈਂਡ ਨੇ ਆਪਣੀ 16 ਦਸੰਬਰ ਵਾਲੀ ਰੈਜ਼ਿਗਨੇਸ਼ਨ ਲੈਟਰ ਦੇ ਵਿੱਚ ਜਸਟਿਨ ਟਰੂਡੋ ਨੂੰ ਲਿਖੀ ਸੀ, ਜਿਹੜਾ ਉਹ ਫਾਈਨੈਂਸ਼ੀਅਲ ਕੁਸ਼ਨ ਆ ਉਹ ਨਾ ਇਸ ਵੇਲੇ ਫੈਡਰਲ ਸਰਕਾਰ ਕੋਲ ਆ, ਨਾ ਇੱਥੇ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਆ।
ਪਰ ਵਿਜੇ ਜੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ, ਵੈਸੇ ਅੱਜ ਵੀ ਪ੍ਰਾਈਮ ਮਿਨਿਸਟਰ ਵਰਚੁਅਲੀ ਸਾਰੇ ਪ੍ਰੀਮੀਅਰਸ ਨੂੰ ਮਿਲਣ ਜਾ ਰਹੇ ਨੇ, ਅੱਜ ਫਾਲੋ ਅਪ ਮੀਟਿੰਗ ਹੋਣ ਜਾ ਰਹੀ ਹੈ। ਜਿਹੜੀ ਪਿਛਲੀ ਮੀਟਿੰਗ ਹੋਈ ਸੀ ਇਨ ਪਰਸਨ ਓਟਵਾ ਦੇ ਵਿੱਚ, ਉਹਦੇ ਵਿੱਚ ਇਹ ਫੈਸਲਾ ਜ਼ਰੂਰ ਹੋਇਆ ਸੀ ਕਿ ਜਿਹੜੇ ਵੀ ਟੈਰਿਫਸ ਤੋਂ ਰੈਵਨਿਊ ਇਕੱਠਾ ਹੋਏਗਾ, ਮਾਲੀਆ ਇਕੱਠਾ ਹੋਏਗਾ, ਉਹਨੂੰ ਸੂਬਿਆਂ ਦੇ ਵਿੱਚ ਵੰਡਿਆ ਜਾਏਗਾ ਵੀ, ਤਾਂ ਕਿ ਇਹ ਕਹਿੰਦੇ ਸੁਨਿਸ਼ਚਿਤ ਕੀਤਾ ਜਾਏਗਾ ਕਿ ਕਿਸੇ ਵੀ ਇੱਕ ਸੂਬੇ ਨੂੰ ਡਿਸਪ੍ਰੋਪੋਰਸ਼ਨੇਟ ਇਹਦਾ ਨੁਕਸਾਨ ਨਾ ਹੋਵੇ। ਸੋ ਉਹਦਾ ਮਤਲਬ ਇਹ ਸੀ ਕਹਿਣ ਦਾ ਕਿ ਜਿਹੜਾ ਵੀ ਕੋਈ ਰੈਵਨਿਊ ਇਕੱਠਾ ਹੋਇਆ, ਕਾਊਂਟਰ ਟੈਰਿਫਸ ਜੇ ਲੱਗਦੇ ਨੇ, ਕਿਉਂਕਿ ਟੈਰਿਫ ਸਾਨੂੰ ਤਾਂ ਹੀ ਇਕੱਠਾ ਹੋਣਾ ਕਿ ਅਸੀਂ ਅਮੈਰੀਕਨ ਇੰਪੋਰਟਸ ਦੇ ਉੱਤੇ ਟੈਰਿਫ ਲਗਾਵਾਂਗੇ,
ਕਰੈਕਟ,
ਤੇ ਜਿਹੜਾ ਕੋਈ ਉਹ ਸਾਰਾ ਮਾਲੀਆ ਇਕੱਠਾ ਹੋਏਗਾ ਫੈਡਰਲ ਸਰਕਾਰ ਇਕੱਠਾ ਕਰੇਗੀ, ਉਹਨੂੰ ਸੂਬਿਆਂ ਦੇ ਵਿੱਚ ਵੰਡੇਗੀ। ਆਈ ਥਿੰਕ ਪ੍ਰੀਮੀਅਰ ਵੀ ਉਹਦੀ ਗੱਲ ਹੀ ਕਰ ਰਹੇ ਨੇ ਕਿ ਜਿਹੜਾ ਸਾਨੂੰ ਮਾਲੀਆ ਇਕੱਠਾ ਹੋਏਗਾ ਅਸੀਂ ਫਿਰ ਉਹ ਬਿਜ਼ਨਸਿਸ ਨੂੰ ਸਪੋਰਟ ਕਰਾਂਗੇ, ਉਹ ਸਾਰੀਆਂ ਗੱਲਾਂ ਨੇ। ਤੇ ਅੱਜ ਵੀ ਫਾਲੋ ਅਪ ਮੀਟਿੰਗ ਹੋਣ ਜਾ ਰਹੀ ਹੈ, ਨਾਲ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਸੋਮਵਾਰ ਸ਼ਾਮ ਸਾਈਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਇੱਕ ਕਹਿ ਲਓ ਕਿ ਇੱਕ ਕਿਸਮ ਦੀ ਟਾਸਕ ਫੋਰਸ ਦੀ ਜਿਵੇਂ ਬਣਾਈ ਆ, ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀਆਂ ਸਾਡੀਆਂ ਟ੍ਰੇਡ ਡੀਲਸ ਨੇ ਵੱਖੋ ਵੱਖਰੇ ਮੁਲਕਾਂ ਦੇ ਨਾਲ, ਉਹਨਾਂ ਨੂੰ ਐਨਾਲਾਈਜ਼ ਕਰੋ, ਦੇਖੋ ਸਾਨੂੰ ਕੀ ਬਚਦਾ ਕੀ ਘਟਦਾ, ਅਤੇ ਉਹਦੇ ਵਿੱਚ ਦੇਖੋ ਵੀ ਕਿੰਨੀ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਹੈ ਸਾਡੇ ਬਾਰਡਰਸ 'ਤੇ, ਕਿੰਨਾ ਫੈਂਟਨਲ ਸਾਡੇ ਮੁਲਕ ਵਿੱਚ ਆ ਰਿਹਾ। ਉਸ ਐਨਾਲਿਸਿਸ ਦੀ ਡੈਡਲਾਈਨ ਹੈ 1 April
ਜੀ।
ਸੋ ਹੁਣ 1 February ਹੈ ਤਰੀਕ ਕਿ 1 April ਆ, ਇਹਨੂੰ ਲੈ ਕੇ ਵੀ ਕਾਲਾ ਮਾਲਾ ਜਿਹਾ ਲੱਗਦਾ
ਕਿ 1 February ਨੇੜੇ ਆਉਣ ਤੱਕ ਕਹਿਣਗੇ ਹੁਣ ਅਸੀਂ ਐਂ ਕਰਦੇ ਹਾਂ ਅਸੀਂ 1 April ਨੂੰ ਜਾਂ।
ਸੋ ਕਿਉਂਕਿ ਉਧਰ ਤੁਸੀਂ ਇੱਕ ਅਨਾਲਿਸਿਸ ਟ੍ਰਿਗਰ ਕਰਾਇਆ, ਉਹਦੀ ਡੈਡਲਾਈਨ 1 April ਆ, ਤੇ ਅਨਾਲਿਸਿਸ ਟ੍ਰਿਗਰ ਫਿਰ ਕਰਾਇਆ ਹੀ ਕਿਉਂ ਆ ਜੇ ਉਹਦੇ ਖਤਮ ਹੋਣ ਤੋਂ ਪਹਿਲਾਂ ਹੀ ਤੁਸੀਂ ਟੈਰਿਫ ਲਗਾ ਹੀ ਦੇਣੀ ਆ। ਸੋ ਇਹ ਵੀ ਹੁਣ ਗੱਲਬਾਤ ਚੱਲਦੀ ਹੈ ਕਿ ਡੋਨਲਡ ਟਰੰਪ ਕੀ ਚਾਹੁੰਦੇ ਨੇ, ਸ਼ਾਇਦ ਉਹਨਾਂ ਨੂੰ ਆਪ ਨਹੀਂ ਪਤਾ, ਔਨ ਦ ਫਲਾਈ ਉਹ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਅਨਾਊਂਸਮੈਂਟਸ ਕਰ ਰਹੇ ਨੇ ਤੇ ਸਾਡੇ ਮੁਲਕ ਸਾਰਿਆਂ ਨੂੰ ਭੱਜਣਾ।
ਅੱਛਾ, ਇਹਦੇ ਅਨਾਲਿਸਿਸ 'ਚ ਗੱਲ ਇਹ ਵੀ ਆ ਰਹੀ ਸੀ ਵੀ ਅਸਲ ਦੇ ਵਿੱਚ ਟਰੰਪ ਦਾ ਕਿਤੇ ਮਕਸਦ ਇਹ ਆ ਕਿ ਮੈਕਸੀਕੋ ਨੂੰ ਅਤੇ ਕੈਨੇਡਾ ਨੂੰ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਆ, ਦੇਖੋ ਉਹਦਾ ਰਿਵਿਊ ਹੋਣਾ ਤੈਅ ਹੈ 2026 ਦੇ ਵਿੱਚ, ਤੇ ਡੋਨਲਡ ਟਰੰਪ ਚਾਹੁੰਦੇ ਨੇ ਵੀ ਜਿਹੜਾ ਰਿਵਿਊ ਹੈਗਾ ਉਹ ਛੇਤੀ ਕੀਤਾ ਜਾਵੇ, ਤੇ ਕੀ ਉਹਨਾਂ ਦਾ ਮਕਸਦ ਇਹ ਹੈ ਕਿ ਦੋਹਾਂ ਮੁਲਕਾਂ ਨੂੰ ਇਸ ਤਰ੍ਹਾਂ ਬਾਂਹ ਮਰੋੜ ਕੇ ਨੈਗੋਸੀਏਸ਼ਨ ਟੇਬਲ 'ਤੇ ਪਹਿਲਾਂ ਲਿਆਂਦਾ ਜਾਵੇ, ਅਤੇ ਜਦੋਂ ਆਉਣਗੇ ਕਹਿਣਗੇ ਕਿ ਜੀ ਟੈਰਿਫਸ ਦੇ ਨਾਲ ਦੇਖੋ ਨੁਕਸਾਨ ਹੋਣਾ, ਤਾਂ ਫਿਰ ਕੀ ਡੋਨਲਡ ਟਰੰਪ ਨੇ ਇਹ ਕਹਿਣਾ ਵੀ ਫਿਰ ਐਂ ਕਰੋ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਆਪਾਂ ਕੀਤਾ ਹੋਇਆ ਜਿਹੜਾ ਪਿਛਲੀ ਵਾਰੀ ਡੋਨਲਡ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ ਹੀ ਹੋਇਆ ਸੀ, ਉਹਦਾ ਰਿਵਿਊ ਹੋਣਾ ਨੈਕਸਟ ਈਅਰ, ਆਪਾਂ ਉਹਨੂੰ ਪਹਿਲਾਂ ਕਰੀਏ ਐਡਵਾਂਸ ਦੇ ਵਿੱਚ ਕਰੋ ਇਹਦੇ। ਅੱਛਾ, ਇਹਦੇ ਖਿਲਾਫ਼ ਵੀ ਡੋਨਲਡ ਟਰੰਪ ਨੇ ਕਿਹਾ ਤਾਂ ਕਹਿੰਦੇ ਮਕਸਦ ਮੇਰਾ ਇਹ ਹੈ ਹੀ ਨਹੀਂ।
ਪਰ ਵਿਜੇ ਜੀ, ਬਹੁਤ ਸਾਰੇ ਲੋਕ ਇਹ ਗੱਲ ਕਰ ਜ਼ਰੂਰ ਰਹੇ ਨੇ, ਕਹਿੰਦੇ ਕਿ ਇਸੇ ਕਰਕੇ ਡੋਨਲਡ ਟਰੰਪ ਨੇ ਜਿਹੜੀ ਸਾਰੀ ਗੱਲ ਸ਼ੁਰੂ ਕੀਤੀ ਹੈ ਉਹ ਗੱਲ ਕਰ ਰਹੇ ਨੇ ਬਾਰਡਰ ਸਿਕਿਉਰਿਟੀ ਦੀ।
ਹਾਂਜੀ,
ਬਾਰਡਰ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ
ਜੀ,
ਤੇ ਇਹ ਕਹਿੰਦੇ ਵੀ ਇਸ ਟ੍ਰੇਡ ਡੀਲ ਨੂੰ ਜਲਦ ਰਿਵਿਊ ਕਰਾਉਣ ਲਈ, ਇਹਨੂੰ ਇੱਕ ਤਰੀਕੇ ਨਾਲ ਬਾਈਪਾਸ ਕਰਨ ਲਈ ਡੋਨਲਡ ਟਰੰਪ ਨੇ ਸਾਰੀ ਗੱਲ ਬੜੇ ਸੋਚ ਸਮਝ ਕੇ ਕਹਿੰਦੇ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਾ ਕੇ ਕੀਤੀ ਹੈ ਕਿ ਜੇ ਨੈਸ਼ਨਲ ਸਿਕਿਉਰਿਟੀ ਦੀ ਗੱਲ ਹੋਏਗੀ ਦੈਨ ਦੈਟ ਵਿਲ ਸੁਪਰਸੀਡ
ਐਵਰੀਥਿੰਗ।
ਸੋ ਅਦਰਵਾਈਜ਼ ਇਹਦਾ 2026 ਤੋਂ ਪਹਿਲਾਂ ਰਿਵਿਊ ਨਹੀਂ ਕੀਤਾ ਜਾ ਸਕਦਾ, ਪਰ ਕਹਿੰਦੇ ਉਹ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਾ ਕੇ ਉਹਨੂੰ ਪਹਿਲਾਂ ਰਿਵਿਊ ਵਾਸਤੇ ਉਹ ਲੈ ਕੇ ਆਉਣਗੇ। ਸੋ ਡੋਨਲਡ ਟਰੰਪ ਕਹਿੰਦੇ ਇਸ ਕਰਕੇ ਇਹ ਫੈਸਲਾ ਚੱਲ ਰਹੇ ਨੇ। ਸੋ ਪਤਾ ਨਹੀਂ ਹੁਣ ਡੋਨਲਡ ਟਰੰਪ ਕਦੇ ਲੱਗਦਾ ਕਿ ਬਹੁਤ ਜ਼ਿਆਦਾ ਘਾਗ, ਬੜੇ ਇੱਕ ਸਿਆਣੇ, ਇੱਕ ਬਹੁਤ ਹੀ ਜ਼ਬਰਦਸਤ ਵੀ ਜਿੱਥੋਂ ਅਸੀਂ ਸੋਚ ਨਹੀਂ ਸਕਦੇ
ਉੱਥੋਂ ਆਪਰੇਟ ਕਰਦੇ
ਨੇ, ਕਦੇ ਲੱਗਦਾ ਯਾਰ ਕਿ ਐਵੇਂ ਬਸ ਖੜੇ ਪੈਰ ਹੀ ਕੁਝ ਵੀ ਬੋਲਦੇ,
ਇਟਸ ਆਲ ਨੀ ਜਰਕ ਰਿਐਕਸ਼ਨ ਵੀ ਇੱਕਦਮ ਜੋ
ਔਨ ਦਾ ਫਲਾਈ
ਤੁਰਦੇ ਤੁਰਦੇ ਜਿਹੜੀ ਗੱਲ ਦਿਮਾਗ 'ਚ ਆਈ ਉਹ ਕਰਤੀ, ਉਹ ਤੋਂ ਬਾਅਦ ਜੋ ਵੀ ਇੰਪੈਕਟ ਹੋਵੇ ਦੇਖੀ ਜਾਏ। ਸੋ ਵਾਸੂ ਜੀ, ਅੱਛਾ ਇਹ ਟੈਰਿਫ ਦੇ ਸੰਦਰਭ ਦੇ ਵਿੱਚ ਜਿਹੜੀ ਦੇਖੋ ਡੇਨੀਅਲ ਸਮਿਥ ਨੇ ਗੱਲ ਆਖੀ ਹੈ ਨਾ ਕਿ ਜੀ ਸਾਨੂੰ ਰਿਟੈਲੀਏਟ ਨਹੀਂ ਕਰਨਾ ਚਾਹੀਦਾ, ਇਹ ਗਲਤੀ ਹੋਏਗੀ, ਇਸੇ ਤਰ੍ਹਾਂ ਦੀ ਗੱਲ ਕੱਲ੍ਹ ਕੀਤੀ ਹੈਗੀ ਆ ਬਲਾਂਸ਼ੈਟ ਨੇ, ਫਰਾਂਸਵਾ ਬਲਾਂਸ਼ੈਟ ਨੇ, ਉਹ ਕਹਿੰਦੇ ਵੀ ਦੇਖੋ ਤੁਸੀਂ ਇਹ ਗੱਲ ਨਾ ਭੁੱਲੋ ਕਿ ਜੇ ਤੁਸੀਂ ਅਮਰੀਕਾ ਤੋਂ ਇਸ ਤਰ੍ਹਾਂ ਕੋਈ ਰਿਟੈਲੀਏਸ਼ਨ ਕਰਕੇ ਤੁਸੀਂ ਸੰਬੰਧ ਤੋੜ ਲੈਂਦੇ ਹੋ ਅਤੇ ਉਹ ਕੋਈ ਆਲਟਰਨੇਟਿਵ ਸਪਲਾਇਰ, ਕੋਈ ਆਲਟਰਨੇਟ ਸਪਲਾਇਰ ਲੱਭ ਲੈਂਦੇ ਨੇ ਕਿ ਜਿਹੜਾ ਸਮਾਨ ਅਸੀਂ ਕੈਨੇਡਾ ਤੋਂ ਭੇਜ ਰਹੇ ਹਾਂ, ਜੇ ਉਹ ਕੋਈ ਕਿਸੇ ਹੋਰ ਮੁਲਕ ਤੋਂ ਮੰਗਵਾਉਣਾ ਸ਼ੁਰੂ ਕਰ ਦਿੰਦੇ ਨੇ, ਫਿਰ ਜਿਹੜਾ ਤੁਹਾਡਾ ਸਭ ਤੋਂ ਵੱਡਾ ਗਾਹਕ ਹੈ ਤੁਸੀਂ ਉਹਨੂੰ ਨਾਰਾਜ਼ ਵੀ ਕਰ ਲਿਆ, ਉਸ ਗਾਹਕ ਨੇ ਜੇ ਤੁਹਾਨੂੰ ਇਹ ਪ੍ਰੂਵ ਕਰਤਾ ਕਿ ਮੈਨੂੰ ਤੁਹਾਡੀ ਸੱਚੀ ਕੋਈ ਲੋੜ ਨਹੀਂ, ਫਿਰ ਜਿਹੜੀ ਤੁਹਾਡੀ ਨੈਗੋਸੀਏਸ਼ਨ ਪੋਜੀਸ਼ਨ ਆ ਉਹ ਹੋਰ ਕਮਜ਼ੋਰ ਹੋ ਜਾਏਗੀ ਕਿ ਫਿਰ ਤਾਂ ਤੁਸੀਂ ਬਿਲਕੁਲ ਹੀ ਗਿੜਗੜੀਆਂ ਕੱਢਦੇ ਹੀ ਜਾਣ ਜੋਗੇ ਰਹਿ ਗਏ ਨਾ, ਕਿਉਂਕਿ ਜਿਹੜਾ ਸਮਾਨ ਤੁਸੀਂ ਭੇਜਦੇ ਸੀ ਜਿੱਥੇ ਤੁਹਾਨੂੰ ਸੀ ਵੀ ਸਾਡੀ ਇਸ ਚੀਜ਼ ਤੋਂ ਬਗੈਰ ਅਮਰੀਕਨਾਂ ਦਾ ਸਰਨਾ ਨਹੀਂ, ਜੇ ਉਹਨਾਂ ਨੇ ਉਹਦਾ ਬਦਲ ਲੱਭ ਲਿਆ, ਮੇ ਬੀ ਉਹਨਾਂ ਨੇ ਬਦਲ ਆਲਰੇਡੀ ਕੋਈ ਬੈਕਅਪ ਤਿਆਰ ਵੀ ਕੀਤਾ ਹੋਵੇ, ਅਤੇ ਉਸ ਤੋਂ ਬਾਅਦ ਜਦ ਤੁਸੀਂ ਜਾਓਗੇ ਦੈਨ ਯੂ ਵਿਲ ਬੀ ਇਨ ਅ ਮੱਚ ਵੀਕਰ ਪੋਜੀਸ਼ਨ। ਸੋ ਇਹ ਗੱਲਾਂ ਵੀ ਹੁਣ ਚੱਲਦੀਆਂ ਪਈਆਂ ਨੇ, ਪਰ ਦੇਖਦੇ ਹਾਂ ਹੁਣ ਭੰਬਲ ਭੂਸਾ ਆਈ ਥਿੰਕ ਇਹ ਸਾਰੀ ਸਿਚੁਏਸ਼ਨ ਨੂੰ ਲੈ ਕੇ ਬਣਿਆ
ਕਨਫਿਊਜ਼ ਨੇ ਵਿਜੇ ਜੀ, ਕਬੈਕ ਵਾਲੇ ਵੀ ਬਲਾਂਸ਼ੈਟ ਨੂੰ ਸਮਝ ਨਹੀਂ ਆ ਰਿਹਾ, ਉਹਨਾਂ ਨੂੰ ਕਿਹਾ ਗਿਆ ਕਹਿੰਦੇ ਤੁਸੀਂ ਤਾਂ ਫਿਰ ਡੈਨੀਅਲ ਸਮਿਥ ਦੇ ਨਾਲ ਰਲ ਕੇ ਤੁਹਾਡਾ ਸਟੈਂਸ ਬੜਾ ਸੇਮ ਹੈ,
ਉਹਨਾਂ ਨੂੰ ਸਮਝ ਲਿਓ, ਕਹਿੰਦੇ ਹੁਣ ਕੀ ਕਰੀਏ,
ਉਹ ਕਹਿੰਦੇ ਨਹੀਂ ਕਹਿੰਦੇ ਮਾਏ, ਉਹ ਕਹਿੰਦੇ ਉਹ ਤਾਂ ਡਰਿਲ ਬੇਬੀ ਡਰਿਲ ਕਹਿ ਰਹੇ ਨੇ ਡੈਨੀਅਲ ਸਮਿਥ, ਕਹਿੰਦੇ ਵੀ ਮੇਰੀ ਤਾਂ ਇਨਵਾਇਰਮੈਂਟਲ ਪੋਜੀਸ਼ਨ ਹੈ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੁਣ, ਮਤਲਬ ਕਬੈਕ ਵਾਲੇ ਤੇਲ ਦੀਆਂ ਗੱਲਾਂ ਕਰਨ ਹਨਾ,
ਕਬੈਕ ਵਾਲੇ ਦੇਖੋ 13 billion dollars ਤਕਰੀਬਨ ਟ੍ਰਾਂਸਫਰ ਪੇਮੈਂਟਸ ਰਾਹੀਂ ਉਹ ਚੈੱਕ ਕੈਸ਼ ਕਰ ਲੈਂਦੇ ਨੇ, ਤੇ ਉਹ ਟ੍ਰਾਂਸਫਰ ਪੇਮੈਂਟਸ ਦਾ ਵੱਡਾ ਹਿੱਸਾ ਕਿੱਥੋਂ ਆ ਰਿਹਾ, ਇਕੁਅਲਾਈਜੇਸ਼ਨ ਪੇਮੈਂਟਸ ਦਾ, ਉਹ ਇਕੁਅਲਾਈਜੇਸ਼ਨ ਪੇਮੈਂਟਸ ਆ ਰਹੀਆਂ ਨੇ ਉਹਨਾਂ ਸੂਬਿਆਂ ਤੋਂ ਜਿੱਥੇ ਕਿ ਕਮਾਈ ਜ਼ਿਆਦਾ ਹੁੰਦੀ ਹੈ, ਐਲਬਰਟਾ ਅਤੇ ਬੀ ਸੀ ਵਰਗੇ ਸੂਬੇ, ਐਲਬਰਟਾ ਦੀ ਕਮਾਈ ਦਾ ਸਾਧਨ ਕੀ ਹੈ ਮੇਨ ਤੇਲ, ਅਤੇ ਬੀ ਸੀ ਦੀ ਕਮਾਈ ਦਾ ਸਾਧਨ ਕੀ ਹੈ, ਇਹ ਵੀ ਨੈਚੁਰਲ ਰਿਸੋਰਸ ਇਜ਼ ਵਨ ਆਫ ਦ ਮੇਜਰ ਸੋਰਸਿਸ, ਹੁਣ ਉਹ ਤੇਲ ਦੀ ਐਕਸਪਲੋਰੇਸ਼ਨ ਤੇਲ ਸੰਬੰਧੀ ਪਾਈਪਲਾਈਨ ਵਿਛਾਉਣ ਦੀ ਇਜਾਜ਼ਤ ਨਹੀਂ ਦਿੰਦਾ ਕਿਊਬੈਕ, ਐਨਰਜੀ ਈਸਟ ਪਾਈਪਲਾਈਨ ਤਾਂਹੀਓ ਉਹ ਨਹੀਂ ਸੀ ਬਣ ਸਕੀ, ਪਰ ਜਿਹੜਾ ਉਸ ਤੇਲ ਦੀ ਕਮਾਈ ਦੇ ਰਾਹੀਂ ਫਿਰ ਜਿਹੜਾ ਇਕੁਅਲਾਈਜੇਸ਼ਨ ਪੇਮੈਂਟਸ ਦੇ ਨਾਲ ਪੈਸਾ ਜਾਂਦਾ ਕਿਊਬੈਕ ਨੂੰ, ਉਹ ਚੈੱਕ ਉਹ ਹੱਸ ਕੇ ਲੈ ਕੇ ਕੈਸ਼ ਕਰ ਲੈਂਦੇ।
ਇਟਸ ਆਲਮੋਸਟ ਲਾਈਕ ਕਿ ਬੱਚੇ ਤੁਹਾਡੇ ਕਹਿਣ ਕਿ ਪਾਪਾ ਜਿਹੜੇ ਤੁਸੀਂ ਤੁਹਾਡਾ ਜਿਹੜਾ ਪੇ ਚੈੱਕ ਆਉਂਦਾ ਉਹ ਤਾਂ ਆਉਂਦਾ ਰਹੇ, ਕੰਮ ਤੇ ਨਾ ਜਾਇਆ ਕਰੋ, ਸਾਡੇ ਨਾਲ ਖੇਡਿਆ ਕਰੋ।
That doesn't work.
काम ते जाना पैना
जी,
काम की बात तो करनी पड़ेगी,
काम की बात तो करनी पड़ेगी भैया जी। जी ओवरऑल देखो हुण माहौल दे विच तब्दीली आई है कि एनर्जी प्रोजेक्ट्स नूं लैके जिस तरह का हुण दोबारा तो गल शुरू हुई है, ट्रंप का यह कहना कि ड्रिल बेबी ड्रिल असी तो ज़्यादा हुण जिहड़ा लिक्विड गोल्ड भाव तेल भी वह असी ज़्यादा एक्सट्रैक्ट करना अमरीका दे विच, ते इलैक्ट्रिक वहीकल मैंडेट्स वगैरह उन्होंने खत्म कर दिए।
तुहाडी गल विच आ
जी,
तुसीं देखो कि डोनल्ड ट्रंप दे आउण नाल किवें सारी चीज़ां बदल गई ने, कि डोनल्ड ट्रंप दे आउण नाल हुण ड्रिल बेबी ड्रिल ए ऑन एयर बोलना ए बड़ा सानूं नैचुरल जिहा लगण लग पिया। इन द एब्सेंस ऑफ डोनल्ड ट्रंप
दिस वाज नॉट,
आई कैन से फॉर बोथ ऑफ अस कि असीं ये तीन शब्द कदे भी इकट्ठे ऑन एयर कदे भी इस्तेमाल ना करिए, पर मल्टीपल टाइम्स हुण असीं करदे हां ते सानूं ओह सहज जिहा लगदा कि लगदा यार भी ठीक है यार, इट्स अ न्यू नॉर्मल नाउ।
क्योंकि
देखो किवें समां बदल दिता डोनल्ड ट्रंप ने, ते जे उन्हां नूं राष्ट्रपति बणिया दो ही दिन होए ने,
दो ही दिन। वासु जी
तीजा दिन उन्हां दा,
वासु जी तुसीं होर छड्डो यार, पोप
हाँ
यार पोप ट्रोलिंग करते पे आ ट्रंप की, क्योंकि कल जी प्रेयर सर्विस हुई वाशिंगटन दे विच, देखो जदों इनॉग्रेशन होंदी है प्रेजिडेंट की, उस तो बाद एक धार्मिक समागम होया करदा, उहदे विच जिहड़े वक्खो वक्खरे धर्मां दे जिहड़े लीडर्स ने वह आके एक प्रेयर सर्विस करते हैं, उहदे विच जिहड़े असल जी कल उत्थे बिशप सीगे फीमेल बिशप ने, उन्होंने अपने एड्रैस दे विच ट्रंप उत्थे बैठे, जे डी वैंस उत्थे बैठे, होर अधिकारी बैठे ने, उन्होंने कह दिता कहिंदे जी तुहानू असी इस गल नूं लैके असी बेनती करनी चाहुंदे आ वी देखो जिहड़े लोकी तुसीं लोकां ते दया करियो, जिहड़े बच्चे इस वेले डरे होए ने जिहड़े इलीगल माइग्रेंट्स ते, वी उन्हां दे मापिआं नूं बच्चिआं तों वख कर दिता जाएगा, या जिहड़े एल जी बी टी क्यू भाईचारे नाल संबंधित व्यक्ति ने वी उह हुण तुहाडे आउण दे नाल डरे ने, उन्हां दे उपर दया करियो। बस जी ट्रंप ऑफकोर्स उस तों बाद कहिंदे वी वधिया नहीं सी सर्विस इह,
माफ़ी मंगण,
हाँ हुण उन्होंने बाद च इह किहा कहिंदे माफ़ी मंगनी चाहीदी आ। पर टू योर पॉइंट जिहड़ी तुसीं गल कीती आ ना कि देखो हिसाब तां बण के इहो जिहा गया, यार पोप ने पोप फ्रांसिस ने यह गल लिखी, वह कहिंदे वी देखो किन्ना कहिंदा देयर एक्सप्रैशन ऑफ फ्यूरी एंड डिसकंफर्ट सजैसट शी नेल्ड इट, कि जिहड़ा एक्सप्रैशन ये उन्होंने ट्विटर एक्स ते यह गल लिखी आ, वह कहिंदे वी द बिशप नेम्ड द ट्रुथ वैन शी स्पोक टू ट्रंप एंड वैंस, their expressions of fury and discomfort suggest she nailed it. yaar pope eh jiyan gallan pope likh rahe hai na, so yes jehda narrative hai oh kafi had tak kafi badal chukya hoya,
it's a new pop culture
within a matter of days
yeah
hai na vasu ji, ek pipeline je pipelines di apan hun jehdi break to pehla gal karde si, Stephen Harper di sarkar vallon ek pipeline nu manzoori ditti gayi si te 2014 de vich inu approve kita gaya, utte 200 to vi vadh conditions vi sigiyan, edda nahi si vi maanta de ditti vi khulla rassa chhadta vi bana lo pipeline, environmental assessment de point of view to environment di protection de point of view to ode naal sambandhit multiple more than 200 conditions sigiyan, pipeline sigi the northern gateway pipeline, e takriban 8 billion dollar da project hona si, ene 525,000 बैरल रोज़ाना लैके आने से अलबर्टा के कच्चे तेल के डेल्यूटिड बिटुमिन के डिलबिट के एडमिंटन लागियों इतने किटीमैट तक लैके आने से किटीमैट के टर्मीनल तो उन्होंने फिर पंप करके अगे होरना मुल्कों भेजा जाना सी, सो इस पाइपलाइन नू
किटीमैट तो उन्होंने टैंकर
टैंकर लद के यस
उन्होंने एक्सपोर्ट किया जाना
से, वो टैंकर इंपोर्टेंट पॉइंट इस करके जी जी, क्योंकि अगे चल के वह जिक्र आना क्योंकि टैंकर के उपर जो मोरेटोरियम लग्या, सो वासु जी 1177 किलोमीटर इस पाइपलाइन की लेंथ होनी सी, पर इस तो पहला कि यह पाइपलाइन विच सकती तो 1177 किलोमीटर लंबी, इनू लैके लंबे लंबे विवाद शुरू हो गए, पाइपलाइन कदे विच ना सकी, पर जिहड़े विवाद सी वह इन्ने इन्ने विवादों के विच घिर गई, अल्टीमेटली फैडरल अदालत ने एक यह हुक्म दे दिता सी कि जिहड़ी कंजरवेटिव सरकार ने पाइपलाइन नू दित्ती सी मंजूरी, उस मंजूरी वास्ते उस तो पहला सरकार ने इंडिजनस भाईचारियां नाल लोकल कम्यूनिटीज़ नाल प्रॉपर कंसल्टेशंस नहीं सन कीतियां, इस करके इस पाइपलाइन की अप्रूवल फैडरल अदालत ने रद्द कर दी सी, उस तो बाद जस्टिन ट्रूडो
दी 2016
जस्टिन ट्रूडो की सरकार उदों तक आ चुकी हुई सी, इन्हां ने एक तो उदों ग्रेट बेयर रेन फॉरैसट के ऑयल स्पिल्स ते उहदी एनवायरमेंटल प्रोटैक्शन का हवाला दिंदे आ ते बाकी ओवरऑल मुखालफत वेखदे आ, इन्हां ने एक तो पाइपलाइन तो जी रद्द की फैडरल अदालत ने उन्होंने तो फिर बाद चैलेंज किया ही नहीं, ही की कहा कि जरा तुम ऑयल टैंकर की गल की ना टैंकर लद के किटीमैट वाले टर्मीनल तो अगे फिर कच्चा तेल भेजा जाना सी, इन्हां ने उत्थे भी मोरेटोरियम लगा दिता कि जरा जरा नॉर्दर्न रीजन हैगा ਉਹਨਾਂ ਪਾਣੀਆਂ ਦੇ ਵਿੱਚ ਕੋਈ ਵੀ ਜਿਹੜੇ ਟੈਂਕਰਸ ਨੇ ਉਹ ਨੈਵੀਗੇਟ ਨਹੀਂ ਕਰ ਸਕਣਗੇ। ਸੋ ਉਸ ਤੋਂ ਬਾਅਦ ਇਹ ਪਾਈਪਲਾਈਨ ਇਫੈਕਟਿਵਲੀ ਡੈਡ ਹੋ ਗਈ ਸੀ। ਇੰਡੀਜਨਸ ਕੁਝ ਗਰੁੱਪਸ ਇਹਦੀ ਮੁਖਾਲਫਤ ਕਰਦੇ ਸੀ, ਕੁਝ ਗਰੁੱਪਸ ਅਜਿਹੇ ਵੀ ਸੀ ਜਿਹੜੇ ਚਾਹੁੰਦੇ ਸੀ ਕਿ ਉਸ ਰੀਜਨ ਦੇ ਵਿੱਚ ਪਾਈਪਲਾਈਨ ਬਣੇ ਕਿਉਂਕਿ ਇਹਦਾ ਜਿਹੜਾ ਇਕਨੋਮਿਕ ਬੈਨੀਫਿਟ ਆ ਉਹ ਆਉਣਾ ਸੀ। ਹੁਣ ਬਸ ਵੀ ਹੋਇਆ ਕਿ ਜਿਹੜੇ ਵਨ ਆਫ ਦੀ ਅਪੋਨੈਂਟਸ ਆਫ ਦਾ ਪਾਈਪਲਾਈਨ ਜਿਹੜੇ ਕਿ 2013, 14, 15, 16 ਤੱਕ ਇਹਦੀ ਮੁਖਾਲਫਤ ਕਰਦੇ ਰਹੇ, ਉਹਨਾਂ ਨੇ ਹੁਣ ਕਿਹਾ ਵੀ ਹੁਣ ਹਾਲਾਤ ਬਦਲ ਚੁੱਕੇ ਨੇ ਅਤੇ ਸਾਨੂੰ ਸੋਚ ਲੈਣਾ ਚਾਹੀਦਾ ਇਸ ਪਾਈਪਲਾਈਨ ਨੂੰ ਜੇ ਅਸੀਂ ਰਿਵਾਈਵ ਕਰ ਸਕੀਏ, ਕਿਉਂਕਿ ਜੇ ਅਸੀਂ ਇਹੋ ਜਿਹਾ ਇਨਫਰਾਸਟ੍ਰਕਚਰ ਨਹੀਂ ਬਣਾਵਾਂਗੇ ਤਾਂ ਡੋਨਲਡ ਟਰੰਪ ਜ਼ਰੂਰ ਬਣਾ ਲੈਣਗੇ।
ਯਾ ਸੋ ਗ੍ਰੈਂਡ ਚੀਫ ਸਟੂਅਰਟ ਫਿਲਿਪ
ਜੀ,
ਸੋ ਜੋ ਬੀ ਸੀ ਇੰਡੀਅਨ ਚੀਫਸ ਦੇ ਮੁਖੀ ਨੇ
ਜੀ,
ਸੋ ਹੈ ਕੀ ਮਾਮਲਾ ਕਿ ਲੰਘੇ ਕੱਲ੍ਹ ਅਤੇ ਅੱਜ ਇਹ ਦੋ ਦਿਨ ਬੀ ਸੀ ਸਰਕਾਰ ਦੀ ਮੀਟਿੰਗ ਚੱਲ ਰਹੀ ਹੈ, ਇੱਕ ਸਮਾਗਮ ਚੱਲ ਰਿਹਾ ਫਸਟ ਨੇਸ਼ਨ ਚੀਫਸ ਦੇ ਨਾਲ
ਜੀ,
ਅਤੇ ਉੱਥੇ ਇਹ ਗੱਲਬਾਤ ਹੋਈ ਹੈ, ਵੈਂਕੂਵਰ ਵਿੱਚ ਇਹ ਸਮਾਗਮ ਹੋ ਰਿਹਾ ਅਤੇ ਉੱਥੇ ਡੇਵੀ ਡੀਬੀ ਨਾਲ ਖੜ ਕੇ ਸਟੂਅਰਟ ਫਿਲਿਪ ਨੇ ਕੱਲ੍ਹ ਇਹ ਗੱਲ ਕਹੀ ਹੈ ਕਿ ਕਹਿੰਦੇ ਵੀ ਜੋ ਅਸੀਂ ਪਹਿਲਾਂ ਮੁਖਾਲਫਤ ਕਰਦੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਮਾਂ ਬਹੁਤ ਬਦਲ ਗਿਆ ਅਤੇ ਕਹਿੰਦੇ ਨਾਓ ਵੀ ਆਰ ਸਟੇਅਰਿੰਗ ਡਾਊਨ ਐਨ ਐਬਿਸ ਕਿ ਸਾਨੂੰ ਇੱਕ ਅਸੀਂ ਕਹਿੰਦੇ ਜਿਵੇਂ ਇੱਕ ਅੰਨੇ ਖੂਹ ਦੇ ਵਿੱਚ ਕਹਿੰਦੇ ਅਸੀਂ ਝਾਕ ਰਹੇ ਹਾਂ, ਹਨੇਰਾ ਹੀ ਹਨੇਰਾ। ਡੋਨਲਡ ਟਰੰਪ ਦਾ ਜ਼ਿਕਰ ਕਰ ਰਹੇ ਸੀ ਵੀ ਹੁਣ ਕਹਿੰਦੇ ਕਿਤੋਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਅਤੇ ਸਮਾਂ ਬਦਲ ਗਿਆ ਅਤੇ ਸਾਨੂੰ ਹੁਣ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਅਤੇ ਡੇਵਿਡ ਈਬੀ ਨੇ ਇਹਦੇ ਬਾਰੇ ਕਿਹਾ ਕਹਿੰਦੇ ਵੀ ਕਰ ਲਓ ਵਿਚਾਰ ਵੀ ਦੇਖ ਲਓ ਵੀ ਕਹਿੰਦੇ ਅਲਟੀਮੇਟਲੀ ਜੇ ਕੋਈ ਪਾਈਪਲਾਈਨ ਬਣਾਉਣੀ ਹੈ ਇੰਡੀਜਨਸ ਅਪਰੂਵਲ ਤਾਂ ਚਾਹੀਦਾ ਹੀ ਚਾਹੀਦਾ, ਅਦਰਵਾਈਜ਼ ਵੀ ਐਂਡ ਅਪ ਇਨ ਕੋਰਟਸ। ਫਿਰ ਕਹਿੰਦੇ ਅਦਾਲਤੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਅਤੇ ਬਹੁਤ ਅੜਿੱਕਾ ਪੈਂਦਾ, ਸਾਰਾ ਕੁਝ ਸਾਨੂੰ ਪਤਾ, ਪਹਿਲਾਂ ਵੀ ਬਹੁਤ ਵਾਰ ਹੋਇਆ। ਸੋ ਇਹ ਹੁਣ ਗੱਲਬਾਤ ਨਵੇਂ ਸਿਰੇ ਤੋਂ ਛਿੜੀ ਕਿਵੇਂ ਆ ਕਿਉਂਕਿ ਡੈਨੀਅਲ ਸਮਿਥ ਅਤੇ ਪੀਅਰ ਪੌਲੀਐਵ ਇਹ ਦੋਨੋਂ ਜਣੇ ਵਾਰ ਵਾਰ ਕੈਨੇਡੀਅਨ ਸਰਕਾਰ ਦੇ ਰਿਸਪੋਂਸ ਬਾਰੇ ਟਿੱਪਣੀ ਜ਼ਰੂਰ ਕਰਦੇ ਨੇ ਕਿ ਇਹ ਨੌਬਤ ਆਉਣੀ ਨਹੀਂ ਸੀ ਜੇ ਫੈਡਰਲ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਪਾਈਪਲਾਈਨ ਪ੍ਰੋਜੈਕਟਸ ਜਿਹੜੇ ਨੇ ਉਹ ਕੈਂਸਲ ਨਾ ਕਰਵਾਏ ਹੁੰਦੇ, ਮਤਲਬ ਹੁਣ ਉਹ ਡਿਬੇਟੇਬਲ ਆ ਕਿ ਸਰਕਾਰ ਨੇ ਕਰਵਾਏ ਆ ਵੈਸੇ ਹੋ ਗਏ ਅਤੇ ਨਵੇਂ ਕੋਈ ਪ੍ਰੋਜੈਕਟ ਨਵੇਂ ਕੋਈ ਬਣਾਏ ਨਹੀਂ, ਨਵੇਂ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਰ ਵਾਜ਼ ਅ ਲੈਕ ਆਫ ਪੋਲੀਟੀਕਲ ਵਿਲ ਵੀ ਜੇ ਸਾਡੀ ਪਾਈਪਲਾਈਨਸ ਵਿਛੀਆਂ ਹੁੰਦੀਆਂ, ਐਕਸਪੋਰਟ ਟਰਮੀਨਲਸ ਵਗੈਰਾ ਬਣੇ ਹੁੰਦੇ ਤਾਂ ਫਿਰ ਅਸੀਂ ਅਮਰੀਕਾ ਦੇ ਉੱਤੇ ਇੰਨੇ ਜ਼ਿਆਦਾ ਨਿਰਭਰ ਨਹੀਂ ਸੀ ਹੋਣਾ, ਇੰਨੇ ਬੇਵੱਸ ਅਸੀਂ ਮਹਿਸੂਸ ਨਹੀਂ ਸੀ ਕਰਨਾ ਵੀ ਡੋਨਲਡ ਟਰੰਪ ਵਰਗਾ ਕੋਈ ਰਾਸ਼ਟਰਪਤੀ ਆ ਕੇ ਜੇ ਸਾਡੇ ਤੇ ਟੈਰਿਫ ਲਗਾਉਣ ਦੀ ਗੱਲ ਕਰਦਾ ਤੇ ਅਸੀਂ ਵੀ ਫਿਰ ਤਗੜੇ ਹੋ ਕੇ ਕਾਊਂਟਰ ਟੈਰਿਫ ਦੀ ਗੱਲ ਕਰ ਸਕਦੇ ਸੀ, ਐਕਸਪੋਰਟ ਬੈਨ ਦੀ ਵੀ ਗੱਲ ਕਰ ਸਕਦੇ ਸੀ ਜੇ ਸਾਨੂੰ ਪਤਾ ਹੁੰਦਾ ਕਿ ਸਾਡਾ ਕੱਚਾ ਤੇਲ ਹੋਰਨਾਂ ਮੁਲਕਾਂ ਨੂੰ ਬੜੀ ਆਸਾਨੀ ਨਾਲ ਪਹੁੰਚ ਸਕਦਾ ਜੋ ਕਿ ਇਸ ਵੇਲੇ ਨਹੀਂ ਪਹੁੰਚ ਸਕਦਾ ਕਿਉਂਕਿ ਸਾਡੇ ਕੋਲ ਪਾਈਪਲਾਈਨ ਹੈ ਵਿਜੇ ਜੀ, ਟਰਾਂਸ ਮਾਊਂਟੇਨ ਪਾਈਪਲਾਈਨ ਤੇ ਨੈਚੁਰਲ ਗੈਸ ਵਾਸਤੇ ਕੋਸਟਲ ਗੈਸ ਲਿੰਕ ਜਿਹੜੀ ਆ ਉਹ ਹੁਣ ਬਣਨ ਜਾ ਰਹੀ ਹੈ, ਬਣ ਰਹੀ ਹੈ, ਨੇੜੇ ਹੀ ਹੈ ਕੰਮ, ਪਰ ਈਸਟ ਕੋਸਟ 'ਤੇ ਸਾਡੇ ਕੋਲ ਕੋਈ ਪਾਈਪਲਾਈਨ ਨਹੀਂ, ਕੋਈ ਐਕਸਪੋਰਟ ਟਰਮੀਨਲ ਨਹੀਂ ਅਤੇ ਇਸ ਕਰਕੇ ਅਸੀਂ ਬੜੇ ਬੇਵੱਸ, ਬੜੇ ਮਜਬੂਰ ਹੋਏ ਹੋਏ ਹਾਂ ਅਮਰੀਕਾ ਨਾਲ ਡੀਲ ਕਰਦੇ ਹੋਏ।
ਬਸ ਜੀ, ਜਿਹੜੀ ਸਟੀਵਨ ਹਾਰਪਰ ਦੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੀ ਸਰਕਾਰ ਨੇ ਇੱਕ ਤਾਂ ਆਹ ਵਾਲੀ ਜਿਹੜੀ ਪਾਈਪਲਾਈਨ ਸੀ ਨੌਰਦਰਨ ਗੇਟਵੇ, ਦੂਜੀ ਸੀਗੀ ਐਨਰਜੀ ਈਸਟ ਪਾਈਪਲਾਈਨ ਜਿਹਨੇ ਕਿ ਅਲਬਰਟਾ ਦਾ ਕੱਚਾ ਤੇਲ ਅੱਗੇ ਆਲ ਦਾ ਵੇ ਨਿਊ ਬ੍ਰੰਜ਼ਵਿਕ ਤੱਕ ਲੈ ਕੇ ਜਾਣਾ ਸੀ, ਉਹਨੇ ਲੰਘਣਾ ਸੀ ਓਨਟੈਰੀਓ ਅਤੇ ਕਿਊਬੈਕ ਦੇ ਵਿੱਚੋਂ, ਓਨਟੈਰੀਓ ਵਾਲੇ ਵੀ ਅੜ ਗਏ ਸੀ, ਕਿਊਬੈਕ ਵਾਲੇ ਅਤੇ ਹੋਰ ਜ਼ਿਆਦਾ ਅੜੇ ਹੋਏ ਸੀ ਵੀ ਇੱਥੋਂ ਪਾਈਪਲਾਈਨ ਤੁਸੀਂ ਲੰਘਾ ਕੇ ਦਿਖਾਓ। ਸੋ ਜਿਹੜੀਆਂ ਉਹ ਵਾਲੀ ਉਹ ਜਿਹੜੀ ਉੱਥੋਂ ਮੁਖਾਲਫਤ ਸੀ ਉਹਨੇ ਐਨਰਜੀ ਈਸਟ ਦਾ ਖਾਤਮਾ ਕਰਤਾ, ਜਿਹੜੇ ਇੱਥੇ ਫੈਡਰਲ ਅਦਾਲਤ ਦੇ ਵਿੱਚ ਚੈਲੇਂਜ ਹੋਇਆ ਜਦੋਂ ਫੈਡਰਲ ਅਦਾਲਤ ਨੇ 2016 ਦੇ ਵਿੱਚ ਕਹਿਤਾ ਕਿ ਜੀ ਪ੍ਰੋਪਰ ਕੰਸਲਟੇਸ਼ਨ ਨਹੀਂ ਕੀਤੀ ਗਈ, ਉਦੋਂ ਤੱਕ ਵੈਸੇ ਹੀ ਗਵਰਨਮੈਂਟ ਬਦਲ ਚੁੱਕੀ ਸੀ।
ਐਂਡ ਆਲਸੋ ਵਿਜੇ ਜੀ, ਇਹਦੇ ਵਿੱਚ ਇਹ ਵੀ ਇੱਕ ਫੈਕਟਰ ਜ਼ਰੂਰ ਸੀ ਕਿ ਇਹ ਪਾਈਪਲਾਈਨ ਬਣਾਈ ਜਾਣੀ ਸੀ ਐਨਬ੍ਰਿਜ ਵੱਲੋਂ।
ਹਾਂਜੀ,
ਅਤੇ ਜਦੋਂ 2013 ਦੇ ਵਿੱਚ ਇਸ ਪਾਈਪਲਾਈਨ ਦੀ ਗੱਲ ਹੋਈ, 2014 ਦੇ ਵਿੱਚ ਅਪਰੂਵਲ ਮਿਲਿਆ, ਉਦੋਂ ਤੇਲ ਦੇ ਬੈਰਲ ਦੀ ਕੀਮਤ ਤਕਰੀਬਨ $100 ਸੀ
US, ਫਿਰ ਕੋਲੈਪਸ ਕਰ ਗਈ ਸੀ।
ਉਸ ਤੋਂ ਬਾਅਦ ਫਿਰ ਜਦੋਂ 2016 ਆਉਂਦਿਆਂ ਆਉਂਦਿਆਂ ਉਹ ਕੀਮਤ $60 ਤੇ ਰਹਿ ਗਈ ਸੀ ਅਤੇ ਐਨਬ੍ਰਿਜ ਨੂੰ ਵੀ ਲੱਗਿਆ ਵੀ ਇਹਦੇ ਵਿੱਚ ਵਾਇਬਿਲਿਟੀ ਵੀ ਹੁਣ ਉਸ ਕਿਸਮ ਦੀ ਬਚੀ ਨਹੀਂ ਅਤੇ ਇਸ ਤਰ੍ਹਾਂ ਦੇ ਜੇਕਰ ਰੈਗੂਲੇਸ਼ਨ ਨੂੰ ਲੈ ਕੇ ਜੇ ਹਰਡਲਸ ਨੇ ਤਾਂ ਵੀ ਛੱਡੋ ਪਰਾਂ, ਉਹਨਾਂ ਨੇ ਇਹ ਪ੍ਰੋਜੈਕਟ ਡਰੋਪ ਕਰਤਾ। ਤੇ ਕੱਲ ਸਟੂਅਰਟ ਫਿਲਿਪ ਦੇ, ਗ੍ਰੈਂਡ ਚੀਫ ਸਟੂਅਰਟ ਫਿਲਿਪ ਦੇ ਇਸ ਬਿਆਨ ਤੋਂ ਬਾਅਦ ਐਨਬ੍ਰਿਜ ਵਾਲਿਆਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਦੈਟ ਸ਼ਿਪ ਹੈ ਸੇਲਡ,
ਕਹਿੰਦੇ
ਹੁਣ ਸਾਡਾ ਕੋਈ ਸਾਡੀ ਕੋਈ ਯੋਜਨਾ ਨਹੀਂ ਟੂ ਰਿਵਾਈਵ ਦਾ ਪ੍ਰੋਜੈਕਟ।
ਬਸ ਜੀ, ਉਹਨਾਂ ਦਾ ਇਹ ਕਹਿਣਾ, ਇੱਕ ਤਾਂ ਇਨਵੈਸਟਰ ਜੁਟਾਉਣੇ ਬੜੇ ਮੁਸ਼ਕਲ ਹੋਣਗੇ ਕਿਉਂਕਿ ਇਸ ਪ੍ਰੋਜੈਕਟ ਵਾਸਤੇ ਕਨਵਿੰਸ ਕਰਨਾ ਲੋਕਾਂ ਨੂੰ, ਫਿਰ ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਜੋਨਾਥਨ ਵਿਲਕਿਨਸਨ ਦਾ, ਜਿਹੜੇ ਸਾਡੇ ਫੈਡਰਲ ਐਨਰਜੀ ਮਿਨਿਸਟਰ ਨੇ, ਨੈਚੁਰਲ ਰਿਸੋਰਸਿਸ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਆਖੀ ਵੀ ਕਹਿੰਦੇ ਦੇਖੋ 4 ਸਾਲ ਰਹਿਣਾ ਡੋਨਲਡ ਟਰੰਪ ਨੇ ਰਾਸ਼ਟਰਪਤੀ, ਤੇ ਜੇ ਤੁਸੀਂ ਕੋਈ ਇੱਕਦਮ ਹੁਣ ਸੋਚਦੇ ਹੋ ਵੀ ਜੀ ਅਸੀਂ ਹੁਣ ਰਾਤੋ ਰਾਤ ਸਾਰਾ ਕੁਛ ਕੰਮ ਕਰ ਲਈਏ, ਵੀ ਇੱਦਾਂ ਤਾਂ ਹੈ ਨਹੀਂ ਵੀ ਗ੍ਰੀਨ ਹਾਊਸ ਦੇ ਵਿੱਚ ਪਾਈਪਲਾਈਨ ਬਿਠਾ ਕੇ ਤੇ ਤੁਸੀਂ ਨਾਲ ਦੀਆਂ ਰਾਤੋ ਰਾਤ ਉਹਨੇ ਐਸਟੈਬਲਿਸ਼ ਹੋ ਜਾਣਾ, ਇਟ ਡਜ਼ਨਟ ਵਰਕ ਲਾਈਕ ਦੈਟ। ਪਾਈਪਲਾਈਨ ਬਣਾਉਣ ਨੂੰ ਸਾਲਾਂ ਬੱਧੀ ਸਮਾਂ ਲੱਗ ਜਾਂਦਾ। ਉਹਦੀ
ਜਰਮਨੀ ਵਾਲੇ ਤਾਂ ਵਿਜੇ ਜੀ ਬਣਾ ਲਏ ਸੀ ਐਕਸਪੋਰਟ ਟਰਮੀਨਲ ਆਪਣੇ ਫਲੋਟਿੰਗ, ਜਦੋਂ ਰਸ਼ੀਆ ਨੇ ਜੰਗ ਛੇੜੀ ਯੂਕਰੇਨ ਦੇ ਨਾਲ,
ਜੀ ਜੀ ਜੀ,
ਉਹਨਾਂ ਨੇ ਆਪਣੀ ਨੈਚੁਰਲ ਗੈਸ ਦੀ ਰਿਲਾਇੰਸ ਰਸ਼ੀਆ ਤੋਂ ਹਟਾਉਣ ਲਈ ਉਹਨਾਂ ਨੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਫਲੋਟਿੰਗ ਟਰਮੀਨਲ ਐਕਸਪੋਰਟ ਟਰਮੀਨਲ ਬਣਾ ਲਏ ਸਨ
ਜੀ।
ਉਹ ਠੀਕ ਹੈ ਕਿ ਉਹ ਇੱਕ ਜੇ ਸਾਈਜ਼ ਵਾਈਜ਼ ਦੇਖੀਏ, ਜੀਓਗ੍ਰਾਫੀ ਪਰ ਜੇ ਵਿਜੇ ਜੀ ਪੋਲੀਟੀਕਲ ਵਿੱਲ ਹੋਵੇ ਕੁਝ ਵੀ
ਫਿਰ ਹੋ ਸਕਦਾ ਇਹ ਵੀ ਗੱਲ ਸਹੀ ਆ। ਸੋ 1177 ਕਿਲੋਮੀਟਰ ਲੰਬੀ ਪਾਈਪਲਾਈਨ ਆ।
ਅਸੀਂ ਤਾਂ ਇਹ ਕਹਿ ਦਿੰਦੇ ਕਿ ਇਸ ਤੇ ਸਾਨੂੰ ਇੱਕ 16 ਕਿਲੋਮੀਟਰ ਲੰਬੀ ਸਕਾਈ ਟ੍ਰੇਨ ਦੀ ਪਟੜੀ ਵਿਛਾਉਣ ਵਾਸਤੇ ਇੱਕ ਦਹਾਕਾ ਲੱਗਦਾ, ਇਸ ਕਰਕੇ ਸਾਡੀਆਂ ਏਜੰਸੀਆਂ ਕਹਿੰਦੀਆਂ ਅਸੀਂ ਸਕਾਈ ਟ੍ਰੇਨ ਅਸੀਂ ਐਕਸਟੈਂਡ ਹੀ ਨਹੀਂ ਕਰਨੀ
ਜੀ।
ਤੇ ਉਹ ਹੁਣ ਬਾਕੀ ਜਿਹੜੇ ਮੁਲਕ ਨੇ ਕੁਝ ਕੁਝ ਮਹੀਨਿਆਂ ਦੇ ਵਿੱਚ ਉਹ ਬਣਾਈ ਜਾਂਦੇ ਬੁਲਟ ਟ੍ਰੇਨ ਬਣਾਈ ਜਾਂਦੇ।
ਪਰ ਇਹ ਗੱਲ ਜ਼ਰੂਰ ਹੈ ਦੇਖੋ ਕਿ ਕੁਝ ਚੀਜ਼ਾਂ ਦੀ ਜਿਹੜੀ ਕੰਸਟਰਕਸ਼ਨ ਹੈ ਜੋ ਉਹਦੀ ਵਾਇਬਿਲਿਟੀ ਹੈ, ਆਈ ਮੀਨ ਵੀ ਕੈਨ ਸਪੀਕ ਟੂ ਦੀ ਸਪੈਸੀਫਿਕਸ ਆਫ ਇਟ ਕਿ ਜਦੋਂ ਤੁਸੀਂ ਹੁਣ ਇੱਕ ਜ਼ਮੀਨਦੋਜ਼ ਪਾਈਪਲਾਈਨ ਲੈ ਕੇ ਆਉਣੀ ਆ ਜਿਹਦੇ ਵਿੱਚ ਪਹਾੜੀਆਂ ਵੀ ਆਉਂਦੀਆਂ ਨੇ, ਹੋਰ ਰਸਤੇ ਵੀ ਆਉਂਦੇ ਨੇ। ਅੱਛਾ, ਜਿਹੜੀਆਂ ਇਨਵਾਇਰਮੈਂਟਲ ਅਸੈਸਮੈਂਟਸ ਪਹਿਲਾਂ ਕੀਤੀਆਂ ਗਈਆਂ ਸੀ ਉਹ ਤਾਂ ਹੁਣ ਆਬਸਲੀਟ ਹੋ ਚੁੱਕੀਆਂ ਨੇ, ਉਹ ਸਾਰੀਆਂ ਚੀਜ਼ਾਂ ਦੁਬਾਰਾ ਕਰਨੀਆਂ ਪੈਣਗੀਆਂ। ਅਤੇ ਜਿਹੜੀ ਵੀ ਕੋਈ ਕੰਪਨੀ ਮੂਹਰੇ ਆਉਂਦੀ ਹੈ ਤੁਹਾਨੂੰ ਉਹਦਾ ਟਰੈਕ ਰੈਕਡ ਵੀ ਦੇਖਣਾ ਪੈਣਾ ਕਿ ਉਹਨਾਂ ਦੀ ਪਹਿਲਾਂ ਆਇਲ ਸਪਿਲਸ ਵਗੈਰਾ ਕਿਹੋ ਜਿਹੀਆਂ ਹੋਈਆਂ ਨੇ। ਅਗੇਨ ਇਹ ਸਾਰੀਆਂ ਚੀਜ਼ਾਂ ਪੋਲੀਟੀਕਲ ਵਿਲ ਦੇ ਦਾਇਰੇ 'ਚ ਆਉਂਦੀਆਂ ਨੇ
ਜੀ। ਟਨਲ ਬਣਾਉਣੀ ਇੱਥੇ, ਮੈਸੀ ਟਨਲ
ਜੀ,
ਅਤੇ ਉਹਦੀ ਇਨਵਾਇਰਮੈਂਟ ਅਸੈਸਮੈਂਟ ਹੀ ਹੋਈ ਆ
ਉਹਦੀ। ਹਾਂ, ਉਹ ਤਾਂ
ਬਣਾਈ ਪਹਿਲਾਂ ਜੀ, ਹੁਣ ਇੱਥੇ ਪੁਲ ਬਣਾ ਦੇਣਾ, ਹੁਣ ਜੀ ਟਨਲ ਬਣਾਉਣੀ, ਬਣਿਆ ਕੁਛ ਵੀ ਨਹੀਂ। ਸੋ ਪੋਲੀਟੀਕਲ ਵਿਲ ਇਜ਼ ਦਾ ਨੰਬਰ ਵਨ ਫੈਕਟਰ
ਕੈਨੇਡਾ ਦੇ
ਫੋਰ ਐਨੀ ਪ੍ਰੋਜੈਕਟ।
ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਨਾ, ਭਾਵੇਂ ਟਨਲ ਹੋਵੇ ਭਾਵੇਂ ਕੋਈ ਪਾਈਪਲਾਈਨ ਹੋਵੇ, ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਲੰਘਣ ਵਾਸਤੇ ਉਹ ਟਨਲ ਤੇ ਪਾਈਪਲਾਈਨ ਬਣਾਈ ਜਾਣੀ ਆ, ਉਹ ਲੰਘਣ ਤੋਂ ਪਹਿਲਾਂ ਉਹਦੇ ਵਿੱਚ ਪੋਲੀਟਿਕਸ ਵੜ ਜਾਂਦੀ ਆ ਤੇ ਪੋਲੀਟਿਕਸ ਉਹਨੂੰ ਪਹਿਲਾਂ ਹੀ ਕਲੌਗ ਕਰ ਦਿੰਦੀ ਆ। ਇਹੀ ਕੰਮ ਟਨਲ ਨਾਲ ਹੋਇਆ, ਇਹੀ ਕੰਮ ਅਸੀਂ ਪਹਿਲਾਂ ਵੇਖ ਚੁੱਕੇ ਹਾਂ ਕਿ ਪਾਈਪਲਾਈਨ ਨਾਲ ਹੋ ਚੁੱਕਾ। ਸੋ ਹੁਣ ਜੇ ਇਹਨੂੰ ਲੈ ਕੇ ਸੈਂਟੀਮੈਂਟ ਦੇ ਵਿੱਚ ਤਬਦੀਲੀ ਆਉਂਦੀ ਪਈ ਆ ਤਾਂ ਕੀ ਇਹ ਤੇਜ਼ੀ ਨਾਲ ਇਹ ਪ੍ਰੋਜੈਕਟ ਹੋ ਸਕਣਗੇ? ਇਹ ਵੀ ਨਾ ਭੁੱਲੀਏ ਡੋਨਲਡ ਟਰੰਪ ਰਾਸ਼ਟਰਪਤੀ 4 ਸਾਲ ਨੇ, ਪਰ 2 ਸਾਲਾਂ ਬਾਅਦ ਉੱਥੇ ਮਿਡ ਟਰਮ ਇਲੈਕਸ਼ਨ ਵੀ ਹੋਣਾ। ਇੱਕ ਇਹ ਵੀ ਰੀਜ਼ਨ ਆ ਕਿ ਟਰੰਪ ਇੰਨੀ ਤੇਜ਼ੀ ਨਾਲ ਚੱਲਦੇ ਪਏ ਨੇ। ਤੁਸੀਂ ਦੇਖੋ ਕੰਪੈਰੀਜ਼ਨ ਕਰਕੇ ਦੇਖੀਏ ਵਾਸੂ ਜੀ, BC ਦੇ ਵਿੱਚ ਵਿਧਾਨ ਸਭਾ ਪਿਛਲੀ ਵਾਰ ਮਈ 'ਚ ਬੈਠੀ ਸੀ, ਉਹ ਤੋਂ ਬਾਅਦ 278 ਦਿਨਾਂ ਦੇ ਗੈਪ ਤੋਂ ਬਾਅਦ ਫਰਵਰੀ ਦੇ ਵਿੱਚ ਵਿਧਾਨ ਸਭਾ ਵਾਪਸ ਆਉਣੀ ਆ। ਇਲੈਕਸ਼ਨ ਹੋ ਚੱਲਿਆ, ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਇੱਕਦਮ ਬਾਅਦ DVDB ਕਹਿੰਦੇ ਸੀ ਵੀ ਵਾਂਟ ਟੂ ਹਿੱਟ ਦਾ ਗਰਾਊਂਡ ਰਨਿੰਗ ਜਦੋਂ ਸਰਕਾਰ ਬਣ ਗਈ। ਉਹ ਹਿੱਟ ਦਾ ਗਰਾਊਂਡ ਰਨਿੰਗ ਨਵੰਬਰ ਦੇ ਵਿੱਚ ਫਾਈਨਲਾਈਜ਼ ਹੋਇਆ ਹੋਇਆ ਵੀ ਕਿੰਨੀਆਂ ਸੀਟਾਂ ਕਿਹੜੇ ਪਾਸੇ ਕੀ ਕੁਝ ਆ। ਉਹ ਤੋਂ ਬਾਅਦ ਵੀ ਹੁਣ ਫਰਵਰੀ ਦੇ ਵਿੱਚ, ਉਹ ਵੀ 18 ਫਰਵਰੀ ਨੂੰ ਵਿਧਾਨ ਸਭਾ ਦੀ ਵਾਪਸੀ ਹੋਣੀ ਆ। ਸੋ ਜਿਹੜੀ
ਪਾਰਲੀਮੈਂਟ ਸਾਡੀ ਪ੍ਰੋਰੋਗਡ,
ਪਾਰਲੀਮੈਂਟ ਸਾਡੀ ਪ੍ਰੋਰੋਗਡ ਆ,
ਤੇ ਇਹਦੇ ਬਾਰੇ ਪੀਅਰ ਪੋਲੀਅਬ ਨੇ ਕੱਲ ਕਿਹਾ, ਕਹਿੰਦੇ ਜੇ ਤੁਸੀਂ ਰਿਟੈਲੀਏਸ਼ਨ ਪਲਾਨ ਨੂੰ ਲੈ ਕੇ ਇੰਨੇ ਸੀਰੀਅਸ ਹੋ,
ਹਾਂ ਤਾਂ
ਪਾਰਲੀਮੈਂਟ ਕਹਿੰਦੇ ਸੱਦੇ ਕਿਉਂ ਨਹੀਂ, ਤੁਸੀਂ ਜਿਹੜੇ ਸਾਰੇ MPs ਨੂੰ ਸੱਦੋ, MP ਸਾਰੇ ਇਕੱਠੇ ਹੋ ਕੇ ਕਹਿੰਦੇ ਪਲਾਨ ਬਣਾਉਣਗੇ ਰਿਟੈਲੀਏਸ਼ਨ ਅਸੀਂ ਕਿਵੇਂ ਕਰਨੀ ਹੈ
ਜੀ। ਸੋ ਮਾਈ ਪੁਆਇੰਟ ਇਜ਼ ਕਿ ਡੋਨਲਡ ਟਰੰਪ ਬੜੀ ਸਪੀਡ ਦੇ ਨਾਲ ਕੰਮ ਕਰਨ ਤੇ ਲੱਗੇ ਹੋਏ ਨੇ। ਇੱਕ ਉਹਨਾਂ ਦਾ ਤਰੀਕਾ ਵੀ ਹੈ ਹੋਵੇ ਨਾ ਬਹੁਤ ਸਪੈਕਟੀਕਲ ਜਿਹਾ ਬਣਾਉਣਾ ਹਰ ਚੀਜ਼ ਨੂੰ, ਪਰ ਉਸ ਸਪੀਡ ਦਾ ਇੱਕ ਰੀਜ਼ਨ ਇਹ ਵੀ ਆ ਕਿ ਜਿਹੜੇ ਆ ਪਹਿਲੇ 2 ਸਾਲ ਨੇ ਉਹਨਾਂ ਵਾਸਤੇ ਬੜੇ ਕਰੂਸ਼ੀਅਲ ਨੇ। ਸੋ ਪ੍ਰੋਜੈਕਟ, ਕੋਈ ਵੀ ਪ੍ਰੋਜੈਕਟ ਡਿਵੈਲਪ ਕਰਨ ਦੇ ਪੁਆਇੰਟ ਆਫ ਵਿਊ ਨਾਲ, ਕੋਈ ਵੀ ਹੋਰ ਵੱਡਾ ਫੈਸਲਾ ਲੈਣ ਦੇ ਪੁਆਇੰਟ ਆਫ ਵਿਊ ਨਾਲ, ਇੱਕ ਗੱਲ ਇਹ ਵੀ ਆ ਕਿ ਹੋ ਸਕਦਾ 2 ਸਾਲ ਬਾਅਦ ਡੋਨਲਡ ਟਰੰਪ ਦੀ ਜਿਹੜੀ ਸਟਰੈਂਥ ਹੈਗੀ ਐਜ਼ ਅ ਪ੍ਰੈਜ਼ੀਡੈਂਟ ਉਹ ਓਨੀ ਨਾ ਰਹੇ ਮਿਡ ਟਰਮ ਇਲੈਕਸ਼ਨ ਤੋਂ ਬਾਅਦ।
ਦੈਟਸ ਦੇਅਰ, ਬਟ ਅਗੇਨ ਵਿਜੇ ਜੀ ਕਿੰਨਾ ਇੰਟਰਸਟਿੰਗ ਆ ਕਿ 2 ਦਿਨ ਇੱਕ ਬੰਦੇ ਨੂੰ ਰਾਸ਼ਟਰਪਤੀ ਬਣੇ ਹੋਏ ਨੇ
ਹਾਲਾਤ ਆ,
ਤੇ ਪੋਲੀਟੀਕਲ, ਸੋਸ਼ਲ ਸਾਰਾ ਹੀ ਨੈਰੇਟਿਵ, ਇਕਨੋਮਿਕ, ਉਹ ਕਿਵੇਂ ਚੇਂਜ ਹੋ ਗਿਆ ਵਿਜੇ ਜੀ। ਕਾਰਬਨ ਟੈਕਸ ਜਿਹਦੇ ਬਾਰੇ, ਮਤਲਬ ਜਿਹਦੇ ਖਿਲਾਫ ਜੇ ਤੁਸੀਂ ਗੱਲ ਕਰਦੇ ਸੀ ਨਾ, ਤੁਹਾਨੂੰ ਅਨਪੜ੍ਹ ਕਹਿ ਦਿੱਤਾ ਜਾਂਦਾ ਸੀ, ਔਰ ਕਹਿੰਦੇ ਤੁਹਾਨੂੰ ਪਤਾ ਹੀ ਕੁਝ ਨਹੀਂ ਆ, ਯੂ ਆਰ ਇਗਨੋਰੈਂਟ ਕਿ ਕਾਰਬਨ ਟੈਕਸ ਜੇ ਤੁਸੀਂ ਕਹਿ ਰਹੇ ਹੋ ਵੀ ਮਾੜਾ, ਇਹਦਾ ਮਤਲਬ ਤੁਸੀਂ ਕਲਾਈਮੇਟ ਚੇਂਜ ਡਿਨਾਇਰ ਹੋ।
ਜੈਂਡਰ ਰਾਈਟਸ ਬਾਰੇ ਜੇ ਗੱਲ ਕਰਦੇ ਸੀ ਤਾਂ ਕੀ ਹੁੰਦਾ ਸੀ?
ਤੇ ਚਲੋ ਉਹਨੂੰ
ਲੈ ਕੇ ਸਾਈਡ ਤੇ ਰੱਖਦੇ
ਹਾਂ ਕਿ ਜਿਹੜੀ ਇਹ ਗੱਲ ਆ ਕਲਾਈਮੇਟ ਵਾਲੀ, ਕਿ ਕਲਾਈਮੇਟ ਤੁਸੀਂ ਕਾਰਬਨ ਟੈਕਸ ਦੀ ਜੇ ਮੁਖਾਲਫਤ ਕਰਦੇ ਸੀ, ਤੁਹਾਨੂੰ ਕਿਹਾ ਜਾਂਦਾ ਤੁਹਾਨੂੰ ਪਤਾ ਹੀ ਕੁਝ ਨਹੀਂ, ਤੁਸੀਂ ਸਾਇੰਸ ਨੂੰ ਡਿਨਾਈ ਕਰ ਰਹੇ ਹੋ, ਤੁਸੀਂ ਤਾਂ ਕਲਾਈਮੇਟ ਚੇਂਜ ਨੂੰ ਡਿਨਾਈ ਕਰ ਰਹੇ ਹੋ,
ਤੁਸੀਂ ਆਉਣ ਵਾਲੀ ਪੀੜ੍ਹੀਆਂ ਦਾ ਕੁਝ ਨਹੀਂ ਸੋਚ ਰਹੇ,
ਤੁਸੀਂ ਤਾਂ ਟਿਨ ਫੋਇਲ ਹੈਟ ਵਾਲੇ ਹੋ, ਤੁਸੀਂ ਤਾਂ ਜੀ ਕੌਨਸਪਰੇਸੀ ਥਿਉਰੀ ਵਾਲੇ ਹੋ, ਉਹ ਤੁਹਾਨੂੰ ਡਿਸਮਿਸ ਹੀ ਕਰ ਦਿੰਦੇ ਸੀ
ਜੀ।
ਤੇ ਹੁਣ ਜਿਹੜੇ ਸਭ ਤੋਂ ਵੱਡੇ ਵਕੀਲ ਰਹੇ ਕਾਰਬਨ ਟੈਕਸ ਦੇ, ਸਾਡੇ ਇਨਵਾਇਰਮੈਂਟ ਮਿਨਿਸਟਰ ਸਟੀਵਨ ਗਿਬੋ, ਉਹ ਇੰਡੋਰਸ ਕਰ ਰਹੇ ਨੇ ਮਾਰਕ ਕਾਰਨੀ ਨੂੰ। ਮਾਰਕ ਕਾਰਨੀ ਜਿਹੜੇ ਆਪ ਪਹਿਲਾਂ ਕਾਰਬਨ ਟੈਕਸ ਦੀ ਹਿਮਾਇਤ ਕਰਦੇ ਰਹੇ, ਤੇ ਹੁਣ ਕਹਿ ਰਹੇ ਨੇ ਕਿ ਜੇ ਉਹ ਲੀਡਰ ਬਣ ਜਾਂਦੇ ਨੇ ਤੇ ਉਹ ਕਾਰਬਨ ਟੈਕਸ ਨੂੰ ਰਿਪਲੇਸ ਕਰਨਗੇ ਕਿਸੇ ਆਲਟਰਨੇਟਿਵ ਦੇ ਨਾਲ।
ਵੈਸੇ ਵਾਸੂ ਜੀ, ਚਲੋ ਡੋਨਲਡ ਟਰੰਪ ਦੇ ਆਉਣ ਦੇ ਨਾਲ ਇਹ ਜਿਹੜਾ ਮਾਹੌਲ ਹੈ ਇਸ ਚੀਜ਼ ਦਾ ਜ਼ਰੂਰ ਬਦਲਿਆ, ਪਰ ਕੈਨੇਡਾ ਦੇ ਵਿੱਚ ਕਾਰਬਨ ਟੈਕਸ ਦੇ ਪ੍ਰਤੀ ਜਿਹੜਾ ਇੱਕ ਨਜ਼ਰੀਆ ਉਹਨੂੰ ਬਦਲਣ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਪੀਅਰ ਪੋਲੀਅਵ ਨੇ, ਜਿਹੜਾ ਇੱਕ ਵਾਰ-ਵਾਰ ਮੈਸੇਜਿੰਗ ਉਹਨਾਂ ਨੇ ਹਮਲੇ ਕੀਤੇ ਸਰਕਾਰ ਤੇ, ਫਿਰ ਉਹ ਤਰਕ ਦੇ ਨਾਲ ਕਈ ਗੱਲਾਂ ਕੀਤੀਆਂ। ਦੇਖੋ ਪੀਅਰ ਪੋਲੀਅਵ ਬਾਰੇ ਇਹ ਗੱਲ ਹੋ ਜਾਂਦੀ ਹੈ ਵੀ ਜੁਮਲੇਬਾਜ਼ੀ ਦੇ ਵਿੱਚ ਪੈਂਦੇ ਨੇ, ਪਰ ਉਹਨਾਂ ਨੇ ਕਈ ਗੱਲਾਂ ਬੜੇ ਇੰਫੈਟਿਕਲੀ ਤੇ ਬੜੀ ਸਟਰੋਂਗਲੀ ਤੇ ਬੜੀ ਲੌਜੀਕਲੀ ਜਿਹੜੀਆਂ ਕੀਤੀਆਂ। ਇੱਕ ਉਹ ਰੀਜ਼ਨ ਹੈ ਕਿ ਪੀਅਰ ਪੋਲੀਅਵ ਦਾ ਮੋਮੈਂਟਮ ਜਿਹੜਾ ਬਣਿਆ, ਐਂਟੀ ਇਨਕੰਬੈਂਸੀ, ਚਲੋ ਲਿਬਰਲ ਸਰਕਾਰ ਖਿਲਾਫ ਨਾਰਾਜ਼ਗੀ ਤਾਂ ਹੈ ਸੋ ਹੈ, ਪਰ ਕੈਨੇਡਾ ਦੇ ਵਿੱਚ ਵਾਸੂ ਜੀ ਜਿਹੜੀ ਕਾਰਬਨ ਟੈਕਸ ਵਾਲੇ ਮਾਮਲੇ ਦੇ ਉੱਪਰ ਲੋਕ ਰਾਏ ਦੇ ਵਿੱਚ ਜਿਹੜੀ ਤਬਦੀਲੀ ਦੇਖੀ ਗਈ ਹੈ ਪਿਛਲੇ ਸਾਲਾਂ 'ਚ, ਉਹਦੇ ਪਿੱਛੇ ਪੀਅਰ ਪੋਲੀਅਵ ਦਾ ਇੱਕ ਵੱਡਾ ਹੱਥ ਹੈ।
ਐਂਡ ਵਿਜੇ ਜੀ ਹੁਣ ਇੱਦਾਂ ਲੱਗਣ ਲੱਗ ਪਿਆ, ਸ਼ੱਕ ਜਿਹਾ ਹੋਣ ਲੱਗ ਪਿਆ ਕਿ ਜਿਹੜੇ ਫੈਕਟਸ ਨੇ, ਜਿਹੜੀ
ਮਾਰਕ ਕਾਰਨੀ ਅਤੇ ਕ੍ਰਿਸਟੀਆ ਫ੍ਰੀਲੈਂਡ ਨੂੰ ਫਰੰਟ ਰਨਰ ਮੰਨਿਆ ਜਾ ਰਿਹਾ। ਪਰ ਜੇ ਇਹਦੇ ਵਿੱਚ ਫਰਦਰ ਵੇਖਿਆ ਜਾਵੇ, ਮਾਰਕ ਕਾਰਨੀ ਨੂੰ 45 ਤੋਂ ਵੀ ਵੱਧ ਲਿਬਰਲ ਐਮ ਪੀਜ਼ ਇਸ ਵੇਲੇ ਐਂਡੋਰਸ ਕਰ ਰਹੇ ਨੇ। ਕ੍ਰਿਸਟੀਆ ਫ੍ਰੀਲੈਂਡ ਦੇ ਨਾਲ ਲਾਮਬੰਦ ਹੋਏ ਲਿਬਰਲ ਐਮ ਪੀਜ਼ ਦੀ ਗਿਣਤੀ 20 ਤੋਂ ਉੱਪਰ ਦੱਸੀ ਜਾ ਰਹੀ ਆ। ਪਰ ਕੁਝ ਜਿਹੜੇ ਕੈਬਨਿਟ ਮੰਤਰੀ ਨੇ, ਮੈਲਨੀ ਜੋਲੀ ਵਾਜ਼ ਵਨ ਆਫ ਦ ਫਸਟ ਵਨ ਜਿਨ੍ਹਾਂ ਨੇ ਅਰਲੀਅਰ ਇਨ ਦ ਵੀਕ ਮਾਰਕ ਕਾਰਨੀ ਨੂੰ ਸਪੋਰਟ ਕੀਤਾ, ਐਂਡੋਰਸ ਕੀਤਾ, ਹਰਜੀਤ ਸੱਜਣ ਐਮਰਜੈਂਸੀ ਪ੍ਰਪੇਅਰਨੈਸ ਮਿਨਿਸਟਰ, ਪੈਟੀ ਹਾਈਡੂ ਇੰਡੀਜਨਸ ਸਰਵਿਸਿਜ਼ ਵਾਲੇ, ਸ਼ੋਨ ਫਰੇਜ਼ਰ ਜਿਨ੍ਹਾਂ ਨੇ ਵੈਸੇ ਕਿਹਾ ਵੀ ਅਗਲਾ ਫੈਡਰਲ ਇਲੈਕਸ਼ਨ ਉਹਨਾਂ ਨੇ ਲੜਨਾ ਕੋਈ ਨਹੀਂ, ਪਰ ਉਹਨਾਂ ਨੇ ਵੀ
ਸਾਬਕਾ
ਹਾਊਸਿੰਗ ਮਿਨਿਸਟਰ, ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਰਹੇ, ਕਮਲ ਖੈਰਾ
ਡਾਇਵਰਸਿਟੀ
ਵਾਲੇ, ਯਾ ਇਹਨਾਂ ਸਾਰਿਆਂ ਨੇ
ਹੈਗੇ ਨੇ ਗੈਰੀ ਆਨੰਦ ਸਾਂਗਰੀ
ਕਰਾਊਨ ਇੰਡੀਜਨਸ ਵਾਲੇ,
ਕਰਾਊਨ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਨੇ। ਸੋ ਇਹਨਾਂ ਸਾਰੇ ਕੈਬਨਿਟ ਮੰਤਰੀਆਂ ਨੇ ਐਂਡੋਰਸ ਕੀਤਾ ਹੈ ਮਾਰਕ ਕਾਰਨੀ ਨੂੰ। ਤੇ ਜੇ ਅਸੀਂ ਕ੍ਰਿਸਟੀਆ ਫ੍ਰੀਲੈਂਡ ਵਾਲੇ ਪਾਸੇ ਦੇਖੀਏ ਤਾਂ ਮਾਰਕ ਹੋਲੈਂਡ ਨਜ਼ਰ ਆਉਂਦੇ ਨੇ, ਹੈਲਥ ਮਿਨਿਸਟਰ, ਆਰਿਫ ਇਰਾਨੀ ਜਸਟਿਸ ਮਿਨਿਸਟਰ, ਡੀਐਨ ਲੀ ਬੁਥਲੀ ਹੈ ਜਿਹੜੇ ਕਿ ਸਾਡੇ ਫਿਸ਼ਰੀਜ਼ ਮਿਨਿਸਟਰ ਨੇ, ਤੇ ਸਿਟੀਜ਼ਨ ਸਰਵਿਸਿਜ਼ ਦੇ ਮਿਨਿਸਟਰ ਨੇ ਟੈਰੀ ਬੀਚ, ਇਹਨਾਂ ਨੇ ਐਂਡੋਰਸ ਕੀਤਾ। ਤੇ ਜਿਹੜੀ ਇੱਕ ਸੰਖਿਆ ਦੱਸੀ ਜਾ ਰਹੀ ਕਾਕਸ ਮੈਂਬਰਸ ਦੀ ਐਮਪੀਜ਼ ਦੀ, ਉਹ 20 ਤੋਂ ਜ਼ਿਆਦਾ ਹੈ, 20 ਤੋਂ ਜ਼ਿਆਦਾ।
ਇੱਕ ਨਾਮ ਜਿਹਨੇ ਕਿ ਜਦੋਂ ਮਾਰਕ ਕਾਰਨੀ ਨੂੰ ਐਂਡੋਰਸ ਕੀਤਾ ਤੇ ਉਹਨੂੰ ਲੈ ਕੇ ਇੱਕਦਮ ਫਿਰ ਸਾਰਿਆਂ ਦੇ ਕਹਿ ਲਓ ਵੀ ਕਈਆਂ ਦੇ ਭਰਵੱਟੇ ਜਾ ਕੇ ਛੱਤ ਨੂੰ ਲੱਗ ਗਏ ਵੀ ਹੈ, ਉਹਨੇ ਸਟੀਵਨ ਗਿਬੋ, ਸਟੀਵਨ ਗਿਬੋ ਨੇ ਕਿਹਾ, ਕਹਿੰਦੇ ਜੀ ਦੇਖੋ ਵਧੀਆ ਬੰਦੇ ਨੇ ਮਾਰਕ ਕਾਰਨੀ, ਇਹੋ ਜਿਹੇ ਲੀਡਰ ਦੀ ਸਾਨੂੰ ਲੋੜ ਆ। ਉਹ ਕਹਿੰਦੇ ਯਾਰ, ਕਿਉਂਕਿ ਸਟੀਵਨ ਗਿਬੋ ਆਉਂਦੇ ਨੇ ਐਕਟੀਵਿਸਟ ਸਾਈਡ ਤੋਂ, ਮਤਲਬ ਇਹ ਇੱਕ ਅਜਿਹੇ ਸਾਡੇ ਇਨਵਾਇਰਮੈਂਟ ਮਿਨਿਸਟਰ ਨੇ, ਇਹਨਾਂ ਨੂੰ ਹੋਣਾ ਚਾਹੀਦਾ ਸੀ ਗ੍ਰੀਨ ਪਾਰਟੀ 'ਚ। ਜੇ ਸਟੀਵਨ ਗਿਬੋ ਗ੍ਰੀਨ ਪਾਰਟੀ 'ਚ ਹੁੰਦੇ, ਕਿਸੇ ਨੇ ਉਹਨਾਂ ਨੇ ਕਹਿਣਾ ਸੀ ਬਿਲਕੁਲ ਇਸ ਤਰ੍ਹਾਂ ਦਾ ਵਿਅਕਤੀ ਗ੍ਰੀਨ ਪਾਰਟੀ ਦੇ ਬ੍ਰਾਂਡ 'ਚ ਐਨ ਫਿੱਟ ਹੁੰਦਾ, ਕਿਉਂਕਿ ਐਕਟੀਵਿਸਟ ਰਹੇ ਨੇ। ਇੱਕ ਵਾਰ ਕੀ ਸੀ, ਬਸ ਸਟੂਡੈਂਟ ਡੇਜ਼ ਦੇ ਵਿੱਚ ਇਹਨਾਂ ਨੇ ਅਲਬਰਟਾ ਦੇ ਪ੍ਰੀਮੀਅਰ ਦੇ ਘਰ ਦੀ ਛੱਤ 'ਤੇ ਚੜ੍ਹ ਕੇ ਉੱਥੇ ਵੀ ਪ੍ਰੋਟੈਸਟ ਕੀਤਾ ਸੀ, ਅਰੈਸਟ ਅਰੁਸਟ ਹੋਏ ਸੀ ਉਦੋਂ। ਇਹ ਪੁਰਾਣੀਆਂ ਗੱਲਾਂ ਨੇ ਨਾ ਕਈ। ਸੋ ਇਹ ਕਾਰਬਨ ਟੈਕਸ ਦੇ ਤਾਂ ਬੜੇ ਸਖ਼ਤ, ਬੜੇ ਸਟਰੋਂਗ ਹਮੈਤੀ ਨੇ।
ਹਾਂਜੀ,
ਤੇ ਜਦੋਂ ਇਹ ਹੁਣ ਐਂਡੋਰਸ ਕਰ ਰਹੇ ਨੇ ਮਾਰਕ ਕਾਰਨੀ ਨੂੰ, ਪਹਿਲੀ ਗੱਲ ਤਾਂ ਉਹਨਾਂ ਨੂੰ ਇਹੀ ਪੁੱਛੀ ਜਾਂਦੀ ਹੈ, ਕਹਿੰਦੇ ਵੀ ਉਹ ਤਾਂ ਕਾਰਬਨ ਟੈਕਸ ਹੁਣ, ਉਹ ਵੀ ਕਹਿੰਦੇ ਨੇ ਮਾਰਕ ਕਾਰਨੀ ਵੀ ਕਾਰਬਨ ਟੈਕਸ ਹਟਾ ਦੇਣਾ ਵੀ ਅਸੀਂ ਕੋਈ ਹੋਰ ਉਹਦਾ ਬਦਲ ਦੇਖ ਲਾਂਗੇ। ਤੇ ਹੁਣ ਬਸ ਵੀ ਸਟੀਵਨ ਗਿਬੋ ਵੀ ਕਹੀ ਜਾਂਦੇ ਆ, ਕਹਿੰਦੇ ਵੀ ਕਾਰਬਨ ਟੈਕਸ ਕੁੱਡ ਬੀ ਰਿਪਲੇਸਡ ਵਿਦ ਸਮਥਿੰਗ ਐਲਸ। ਪਤਾ ਨਹੀਂ ਇਹਨਾਂ ਨੇ ਕਿੰਨਾ ਮਨ ਮਾਰ ਕੇ, ਕਿੱਡਾ ਪੱਥਰ ਦਿਲ ਤੇ ਰੱਖ ਕੇ ਗੱਲ ਕਹੀ ਹੋਣੀ ਸਟੀਵਨ ਗਿਬੋ ਨੇ।
ਆਪਦੀ ਗੱਲ ਇਹ ਮੰਨੀ ਆ, ਕਹਿੰਦੇ ਵੀ ਮਨ ਮਾਰ ਕੇ ਮੈਂ ਗੱਲ ਕਰ ਰਿਹਾ, ਪਰ ਕਹਿੰਦੇ ਵੀ ਸੋ ਉਹਨਾਂ ਪੁੱਛਿਆ ਗਿਆ ਨਾ ਵੀ ਤੁਸੀਂ ਤਾਂ ਕਾਰਬਨ ਟੈਕਸ ਜਪਦੇ ਹੁੰਦੇ ਸੀ, ਹੁਣ ਕੀ ਹੋ ਗਿਆ? ਕਹਿੰਦੇ ਦੇਖੋ, ਅਜੇ ਵੀ ਮੈਂ ਇਹੀ ਮੰਨਦਾ ਕਿ ਕਲਾਈਮੇਟ ਚੇਂਜ ਨਾਲ ਡੀਲ ਕਰਨ ਲਈ ਕਾਰਬਨ ਪ੍ਰਾਈਸਿੰਗ ਹੋਣੀ ਚਾਹੀਦੀ ਹੈ, ਐਂਡ ਬਟ ਦਿਸ ਇਜ਼ ਨਾਟ ਦਾ ਓਨਲੀ ਕਹਿੰਦੇ ਸੋਲਿਊਸ਼ਨ, ਇਟਸ ਦਾ ਬੈਸਟ ਸੋਲਿਊਸ਼ਨ, ਵਨ ਆਫ ਦਾ ਬੈਸਟ ਬਟ ਨਾਟ ਦਾ ਓਨਲੀ ਵਨ। ਕਹਿੰਦੇ ਹੁਣ ਮੈਂ ਮਾਰਕ ਕਾਰਨੀ ਨਾਲ ਰਲ ਕੇ ਕੰਮ ਕਰਾਂਗਾ ਤਾਂ ਕਿ ਜਿਹੜੀ ਉਹ ਗੱਲ ਕਰ ਰਹੇ ਨੇ ਮਾਰਕ ਕਾਰਨੀ ਟੂ ਰਿਪਲੇਸ ਇਟ ਵਿਦ ਸਮਥਿੰਗ ਐਲਸ, ਕਹਿੰਦੇ ਵੀ ਉਹ ਇਨ ਪਲੇਸ ਹੋ ਜਾਏ, ਵੀ ਉਹ ਇਕੱਲਾ ਇੱਦਾਂ ਨਾ ਹੋਵੇ ਵੀ ਉਹ ਕਾਰਬਨ ਟੈਕਸ ਵੀ ਹਟਾ ਦੇਣ ਅਤੇ ਕੋਈ ਹੋਰ ਚੀਜ਼ ਆਵੇ ਨਾ, ਟੂ ਇਨਸ਼ੋਰ ਕਿ ਇਟ ਇਜ਼ ਰਿਪਲੇਸਡ ਵਿਦ ਸਮਥਿੰਗ ਐਲਸ। ਕਹਿੰਦੇ ਮੈਂ ਸਪੋਰਟ ਕਰਾਂਗਾ, ਕੰਮ ਕਰਾਂਗਾ ਮਾਰਕ ਕਾਰਨੀ ਦੇ ਨਾਲ।
ਬਸ ਜੀ, ਸਟੀਵਨ ਗਿਬੋ ਜੇ ਕਿਸੇ ਸੂਬੇ ਦੇ ਵਿੱਚ ਸਭ ਤੋਂ ਘੱਟ ਪਾਪੂਲਰ ਨੇ
ਜਾਂ ਜਿੱਥੇ
ਸਭ ਤੋਂ ਵੱਧ ਅਨਪੋਪੂਲਰ ਨੇ, ਜਿੱਥੇ ਉਹਨਾਂ ਨੂੰ ਇਹ ਕਹਿ ਲਓ ਵੀ ਸਭ ਤੋਂ ਵੱਧ ਨਾਪਸੰਦ ਕੀਤਾ ਜਾਂਦਾ, ਉਹ ਹੈ ਸੂਬਾ ਅਲਬਰਟਾ ਦਾ। ਕਿਉਂਕਿ ਕਾਰਬਨ ਟੈਕਸ ਦਾ ਸਿੱਧਾ ਸੰਦਰਭ ਜੁੜਦਾ ਜਾ ਕੇ ਆਇਲ ਐਂਡ ਗੈਸ ਇੰਡਸਟਰੀ ਨਾਲ, ਅਲਬਰਟਾ ਵਾਲੇ ਬੜੇ ਚੜ੍ਹਦੇ ਨੇ। ਅੱਛਾ, ਹੁਣ ਮਾਰਕ ਕਾਰਨੀ ਨੇ ਜੇ ਇਲੈਕਸ਼ਨ ਵੀ ਲੜਨਾ, ਮੋਸਟ ਲਾਈਕਲੀ ਐਡਮਿੰਟਨ ਦੀ ਰਾਈਡਿੰਗ ਤੋਂ ਇਲੈਕਸ਼ਨ ਲੜਨਗੇ, ਹੁਣ ਸਟੀਵਨ ਗਿਬੋ ਵੱਲੋਂ ਮਾਰਕ ਕਾਰਨੀ ਨੂੰ ਐਂਡੋਰਸ ਕੀਤਾ ਜਾਣਾ, ਇਹ ਕਿਤੇ ਮਾਰਕ ਕਾਰਨੀ ਵਾਸਤੇ ਸਿਰਦਰਦੀ ਨਾ ਬਣ ਜਾਵੇ? ਮਤਲਬ ਇਹ ਤਾਂ ਉਹ ਗੱਲ ਹੋ ਗਿਆ, ਇਹ ਉਹ ਗੱਲ ਹੋ ਗਈ, ਸਟੀਵਨ ਗਿਬੋ ਦਾ ਮਾਰਕ ਕਾਰਨੀ ਦੇ ਹੱਕ ਵਿੱਚ ਬਿਆਨ ਦੇਣਾ, ਦੈਟ ਇਜ਼ ਲਾਈਕ ਕੱਚੇ ਮਕਾਨ ਦੇ ਉੱਪਰ ਤੇਜ਼ ਮੀਂਹ ਪੈ ਜਾਣਾ।
ਯਾ ਹੁਣ ਪੁੱਛਿਆ ਗਿਆ ਕਿ ਵੀ ਭਾਈ ਤੁਸੀਂ ਐਂਡੋਰਸ ਤਾਂ ਕਰ ਰਹੇ ਹੋ, ਤੁਹਾਡੀ ਐਂਡੋਰਸਮੈਂਟ ਦਾ ਫਾਇਦਾ ਹੋਣਾ, ਕਿਤੇ ਨੁਕਸਾਨ ਤਾਂ ਨਹੀਂ ਹੋ ਜਾਏਗਾ ਮਾਰਕ ਕਾਰਨੀ ਨੂੰ? ਤੇ ਫਿਰ ਉਹ ਕਹਿੰਦੇ ਵੀ ਆਈ ਐਮ ਪਾਪੂਲਰ ਇਨ ਸਮ ਪਾਰਟਸ ਆਫ ਦਾ ਕੰਟਰੀ ਐਂਡ ਨੋਟ ਸੋ ਪਾਪੂਲਰ ਇਨ ਅਦਰਸ, ਕਹਿੰਦੇ ਆਈ ਵੋਂਟ ਕਮੈਂਟ ਔਨ ਦੈਟ। ਸੋ ਇਹ ਵੀ ਗੱਲ ਯੈਸ ਪੂਰੀ ਵੈਲਿਡ ਹੈ ਕਿ ਕੀ ਇਹਨਾਂ ਦੀ ਐਂਡੋਰਸਮੈਂਟ ਦਾ ਫਾਇਦਾ ਹੋਣਾ ਜਾਂ ਫਿਰ ਇਸ ਐਂਡੋਰਸਮੈਂਟ ਨੂੰ ਡਿਫੈਂਡ ਕਰਨਾ ਪੈਣਾ
ਮਾਰਕਾਰਨੀ,
ਉਹਨਾਂ ਨੂੰ ਪੇਸ਼ੀਆਂ ਆਪਣੇ ਕਹਿ ਲਓ ਵੀ ਉਹਦੇ ਥੋੜੇ ਹੋਰ ਡਿਟੇਲ ਵਗੈਰਾ ਦੇਣੀ ਪੈ।
ਜਿਵੇਂ ਕਈ ਵਾਰ ਪਤਾ ਕੀ ਹੁੰਦਾ, ਤੁਸੀਂ ਨਾ ਬਾਹਰ ਕਿਤੇ ਘੁੰਮਣ ਗਏ ਹੋ, ਤੁਸੀਂ ਮਾਲ 'ਚ ਘੁੰਮ ਫਿਰ ਰਹੇ, ਕਿਸੇ ਪਬਲਿਕ ਪਲੇਸ 'ਤੇ ਹੋ, ਕੋਈ ਤੁਹਾਡੇ ਨਾਲ ਗਰੁੱਪ ਦਾ ਬੰਦਾ ਕੋਈ ਇਹੋ ਜਿਹਾ ਕੰਮ ਕਰ ਦਿੰਦਾ, ਤੁਸੀਂ ਕਹਿੰਦੇ ਮੈਂ ਨਹੀਂ ਇਹਦੇ ਨਾਲ ਹੈਗਾ, ਨਹੀਂ ਨਹੀਂ ਮੈਂ ਨਹੀਂ ਜਾਣਦਾ ਇਹਨੂੰ, ਇਹ ਕੌਣ ਆ ਵੀ? ਕਿਤੇ ਮਾਰਕ ਕਾਰਨੀ ਵਾਸਤੇ ਸਟੀਵਨ ਗਿਬੋ ਦੀ ਐਂਡੋਰਸਮੈਂਟ ਇਹੋ ਜਿਹੀ ਕਿਤੇ ਸਥਿਤੀ ਨਾ ਪੈਦਾ ਕਰਦੇ
ਜੀ। ਨਿਰੀ ਸਿਆਸਤ ਹੈ ਕਿ ਜਿਹੜਾ ਬੰਦਾ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਕਿ ਕਾਰਬਨ ਟੈਕਸ, ਤੇ ਹੁਣ ਉਹ ਕਹਿ ਰਿਹਾ ਕਿ ਅਸੀਂ ਕੋਈ ਬਦਲ ਦੇ ਨਾਲ ਕੰਮ ਕਰਨ ਲਈ ਵੀ ਤਿਆਰ ਹਾਂ। ਉਹ ਵਿਜੇ ਜੀ ਸਿਰਫ ਉਹ ਨਾਲ ਜਿਹੜੀ ਗੱਲ ਕਹੀ ਨਾ ਕਿ ਮੈਂ ਜੀ ਮਾਰਕ ਕਾਰਨੀ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ, ਹੁਣ ਨਜ਼ਰ ਆ ਰਿਹਾ ਕਿ ਉਹ ਫਰੰਟ ਰਨਰ ਨੇ, ਹੋ ਸਕਦਾ ਉਹ ਲੀਡਰ ਬਣ ਜਾਣ, ਤੇ ਜੇ ਉਹ ਲੀਡਰ ਬਣ ਗਏ ਤੇ ਵੀ ਮੇਰਾ ਧਿਆਨ ਰੱਖਿਓ, ਜੇ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ ਵੀ ਮੈਨੂੰ ਵੀ ਆਪਣੀਆਂ ਗੁੱਡ ਬੁੱਕਸ ਵਿੱਚ ਰੱਖਿਓ ਵੀ ਮੈਂ ਇੰਨਾ ਜ਼ਿਆਦਾ ਐਕਟਿਵਿਸਟ ਕਿਸਮ ਦਾ ਵਿਅਕਤੀ ਨਹੀਂ, ਮੈਂ ਵੀ ਪ੍ਰੈਕਟੀਕਲ ਗੱਲ ਕਰ ਸਕਦਾ, ਤੁਹਾਡੇ ਨਾਲ ਰਲ ਕੇ ਕੰਮ ਕਰ ਸਕਦਾ, ਮੈਨੂੰ ਵੀ ਆਪਣੀ ਕੈਬਨਿਟ ਵਿੱਚ ਹੋਰ ਇਸ ਤੋਂ ਬਾਅਦ ਕੁਝ ਨਹੀਂ ਹੈ।
ਵਟਸਐਪ ਤੇ ਇੱਕ ਮੈਸੇਜ ਆਇਆ, ਇਹਦਾ ਨਾਮ ਨਹੀਂ ਹੈ ਆਪਣੇ, ਦੀਪਕ ਸ਼ਰਮਾ ਜੀ ਨੇ, ਉਹ ਕਹਿੰਦੇ ਵੀ ਜਿੰਨੇ ਵੀ ਜਸਟਿਨ ਟਰੂਡੋ ਦੇ ਲੋਇਲਿਸਟ ਨੇ, ਦੇਖਿਓ ਉਹਨਾਂ ਨੇ ਸਾਰਿਆਂ ਨੇ ਮਾਰਕ ਕਾਰਨੀ ਨੂੰ ਹੀ ਸਪੋਰਟ ਕਰਨਾ ਬਿਕੋਜ਼ ਆਫ ਦੀ ਓਬਵੀਅਸ ਜਿਹੜੀ ਫਰੈਕਸ਼ਨ ਜਾਂ ਜਿਹੜੀ ਫਰਿਕਸ਼ਨ ਅਸੀਂ ਵੇਖੀ ਆ ਲਿਬਰਲ ਪਾਰਟੀ 'ਚ ਕਿਹੋ ਜਿਹੀ ਪੈਦਾ ਹੋਈ। ਬਸ ਜੀ ਸਮਾਂ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਵਿਜੇ ਜੀ।
ਥੈਂਕ ਯੂ, ਹੈਵ ਅ ਗੁੱਡ ਡੇ।
ਯੂ ਟੂ ਵਿਜੇ ਜੀ।